ਦੰਭ ਧਾਰ ਕਰ ਜਗ ਦਿਖਰਾਵੋ ਲੋਕਨ ਮਹਿ ਨਿਜ ਮਾਨ ਵਧਾਵੋ ਭੇਖ ਕੂੜ ਨਹਿਰ ਦਾ ਕਮਾਵੋ ਨਾਮ ਜਪੇ ਬਿਨ ਕਿਉਂ ਸੱਚ ਪਾਵੋ
ਸਤਿਗੁਰਾਂ ਦੀ ਸਾਜੀ ਨਿਵਾਜੀ ਉਪਸਥਿਤ ਸਾਧ ਸੰਗਤ ਜੀਓ ਆਪਣੇ ਜੀਵਨ ਦੇ ਹੋਰ ਸਫੇ ਸਮੇਂ ਨੂੰ ਸਫਲ ਕਰਦੇ ਹੋਏ ਆਪਣੇ ਗੁਰੂ ਸਤਿਗੁਰੂ ਰਾਮ ਸਿੰਘ ਨੂੰ ਯਾਦ ਕਰੀਏ ਉਹਨਾਂ ਦੀ ਮੂਰਤ ਦਾ ਧਿਆਨ ਧਰਦੇ ਹੋਏ ਇੱਕ ਵਾਰੀ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਸ ਘੋਰ ਕਲਯੁਗ ਦੇ ਵਿੱਚ ਸਤਿਯੁਗ ਦੀ ਲੜੀ ਤੋਰੀ ਸੰਤ ਖਾਲਸੇ ਦੀ ਰਚਨਾ ਕੀਤੀ ਲੋਕ ਤੇ ਪ੍ਰਲੋਕ ਦੇ ਸੁਖ ਦੇ ਸਾਧਨ ਬਖਸ਼ੇ ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਨੂੰ ਪਤਾ ਲੱਗਿਆ ਆਪਣੇ ਮਹਿਬੂਬ ਸਤਿਗੁਰੂ ਨੂੰ ਪਿਆਰੇ ਸਤਿਗੁਰੂ ਨੂੰ ਅਜੀਜ ਸਤਿਗੁਰੂ ਨੂੰ ਪਿਤਾ ਸਤਿਗੁਰੂ ਨੂੰ ਯਾਦ ਕਰੀਏ ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਵੀ ਅਸੀਂ ਸਤਿਯੁਗੀ ਨਜ਼ਾਰੇ ਮਾਣ ਰਹੇ ਹਾਂ ਅੱਜ ਵੀ ਉਸ ਭਾਗਾ ਸਮਾਂ ਸਾਨੂੰ ਮਿਲਿਆ ਜਿਨ੍ਹਾਂ ਦੀ ਕਿਰਪਾ ਨਾਲ ਇਹ ਸਫਲ ਹੋਣਾ ਸਮੇਂ ਦੇ ਮਾਲਕ ਸਤਿਗੁਰੂ ਚੌਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੇ ਮਾਲਕ ਸਹਾਇਕ ਸਤਿਗੁਰੂ ਉਹਨਾਂ ਨੂੰ ਯਾਦ ਕਰੀਏ ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬੂ ਨ ਮਰਤੇ ਚੂਰ ਕਰਤੇ ਪੁਰਖ ਅਕਾਲ ਪੁਰਖ ਸਤਿਗੁਰੂ ਦਾ ਜਸ ਜਿਹੜੇ ਸੁਣਨਗੇ ਜਾਂ ਜਿਹੜੇ ਗਾਉਣਗੇ ਉਹਨਾਂ ਨੂੰ ਮਰਨ ਲੱਗਿਆਂ ਝੂਰਨਾ ਨਹੀਂ ਪਏਗਾ ਮੌਤ ਵਿਖਾਲੀ ਦੇਵੇ ਜਮ ਵਿਖਾਲੀ ਦੇਣ ਜਾਂ ਕੋਈ ਦੁੱਖ ਵਿਖਾਲੀ ਦੇਵੇ ਉਸ ਵੇਲੇ ਉਹ ਜੇ ਸਤਿਗੁਰੂ ਨੂੰ ਯਾਦ ਕਰਨਗੇ ਤੇ ਸੁਖੀ ਹੋ ਜਾਣਗੇ ਇਸ ਵਾਸਤੇ ਆਪਾਂ ਸਤਿਗੁਰਾਂ ਦਾ ਜਸ ਕਰਦੇ ਵੀ ਹਾਂ ਤੇ ਸੁਣਦੇ ਵੀ ਹਾਂ ਕਿ ਜਿੱਥੇ ਖੰਡੇ ਲਸ ਲੱਸੇ ਸਾਂਗਾਂ ਦੀ ਹੋਏ ਗਵੀੜ ਉੱਥੇ ਸਤਿਗੁਰ ਬੇਲੀ ਚਾਹੀਦਾ ਜਿੱਥੇ ਔਖੀ ਬਣਦੀ ਭੀੜ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉੱਥੇ ਪਾਠ ਆਉਂਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਜਦੋਂ ਨਾਮ ਜਪਦੇ ਹਾਂ ਸਤਿਗੁਰਾਂ ਦੇ ਹੁਕਮ ਅਨੁਸਾਰ ਉੱਠ ਇਸ਼ਨਾਨ ਕਰੋ ਪਰ ਭਾਤੇ ਸੋਏ ਹਰ ਆਰਾਧੇ ਬਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾਤੇ ਔਖੇ ਥਾਂ ਤੋਂ ਸਤਿਗੁਰੂ ਨਾਲ ਹੋ ਕੇ ਲੰਘਾ ਦੇਵੇ ਤੇ ਫਿਰ ਸੁਖ ਇੱਥੇ ਵੀ ਤੇ ਅੱਗੇ ਵੀ ਤੇ ਹਰ ਥਾਂ ਤੇ ਉਹ ਸਮਾਂ ਜਦੋਂ ਆਏ ਉਦੋਂ ਆਪਾਂ ਸਤਿਗੁਰਾਂ ਨੂੰ ਯਾਦ ਕਰੀਏ ਤੇ ਆਪਾਂ ਸੁਖੀ ਹੋ ਸਕਦੇ ਹਾਂ ਇਹ ਸੁਣ ਕੇ ਪਤਾ ਲੱਗਿਆ ਸਤਿਗੁਰੂ ਭੁੱਲਿਆਂ ਨੂੰ ਰਾਹ ਪਾਉਣ ਆਉਂਦਾ ਹੈ। ਜਿਹਨੂੰ ਥੋੜ੍ਹੀ ਬਹੁਤੀ ਸ਼ਕਤੀ ਪ੍ਰਾਪਤ ਹੁੰਦੀ ਹੈ, ਮਾਣ ਪ੍ਰਾਪਤ ਹੁੰਦਾ ਹੈ, ਉਹ ਆਪ ਤੇ ਖੁੰਝਦਾ ਹੀ ਆ ਧਰਮ ਦੇ ਗੁਰੂ ਦੇ ਰਾਹ ਤੋਂ, ਤੇ ਦੂਜਿਆਂ ਨੂੰ ਵੀ ਖੁੰਝਾ ਦਿੰਦਾ। ਬਹੁਤ ਪ੍ਰਤਾਪ ਗਾਓ ਸੌ ਪਾਏ, ਦੋਏ ਲੱਖ ਟਕਾ ਬਰਾਤ, ਦਿਵਸ ਚਾਰ ਕੀ ਕਰੇ ਸਾਹਿਬੀ ਜੈਸੇ ਬਨ ਹਰ ਪਾਤ। ਬਸੰਤ ਦੇ ਦਿਨਾਂ ਚ ਜਾਂ ਅੱਜ ਕੱਲ ਮੀਂਹ ਪੈਣ ਦੇ ਨਾਲ ਹਰਿਆਵਲ ਹੋ ਜਾਂਦੀ ਹੈ, ਪਰ ਜਦੋਂ ਠੰਡ ਆਉਂਦੀ ਹੈ ਤੇ ਫਿਰ ਪੱਤੇ ਝੜ ਜਾਂਦੇ ਆ। ਇਹ ਇਸੇ ਤਰੀਕੇ ਨਾਲ ਇਹ ਆਉਂਦੀ ਤੇ ਆ ਜਵਾਨੀ, ਆਉਂਦਾ ਤੇ ਆ ਮਾਣ, ਪਰ ਇਹ ਰਹਿੰਦਾ ਨਹੀਂ ਹੈ ਸਦਾ। ਸਦਾ ਰਹਿਣ ਵਾਲਾ ਉਹ ਸਤਿਗੁਰਾਂ ਦਾ ਨਾਮ ਆ, ਸਦਾ ਸੁੱਖ ਦੇਣ ਵਾਲਾ ਸਤਿਗੁਰੂ। ਦੋਨਾਂ ਨਾਲ ਜੇ ਜੁੜੇ ਰਵਾਂਗੇ ਤੇ ਸਦਾ ਸੁਖੀ ਹੋਵਾਂਗੇ। ਭੁੱਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਿਆ, ਸਾਰਾ ਕੁਛ ਛਡਾ ਕੇ ਫਿਰ ਇਸੇ ਰਸਤੇ ਤੋਰਤਾ ਕਿ ਆਹ ਚੰਗਾ ਜੇ ਰਸਤਾ ਸੁੱਖ ਵਾਲਾ, ਇੱਧਰ ਨੂੰ ਤੁਰੋ। ਜਿਹੜੇ ਖੁੰਝ ਗਏ ਸਿੱਧੀਆਂ ਪ੍ਰਾਪਤ ਕਰਕੇ ਸਿੱਧ ਪੁਰਸ਼, ਦਇਆ ਬਿਨ ਸਿੱਧ ਕਸਾਈ, ਸ਼ਕਤੀ ਆ ਗਈ ਤੇ ਫਿਰ ਜਿਹਨੂੰ ਮਰਜ਼ੀ ਦੁਖੀ ਕਰੀ ਜਾਓ, ਤੰਗ ਕਰੀ ਜਾਓ, ਸਤਾਈ ਜਾਓ, ਤੇ ਉਹਨੂੰ ਵੀ ਕਸਾਈ ਦਾ ਹੀ ਦਰਜਾ ਦਿੱਤਾ ਗੁਰਬਾਣੀ ਅਨੁਸਾਰ। ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਸੀ, ਹੈ ਤੇ ਆਪਣੇ ਆਪ ਨੂੰ ਸਿੱਧ ਪੁਰਸ਼ ਮੰਨਦੇ ਸੀ ਕਿ ਸ਼ਕਤੀਆਂ ਸਾਡੇ ਕੋਲ ਆ, ਭਾਵੇਂ ਹਨੇਰੀ ਚਲਾ ਦਈਏ, ਭਾਵੇਂ ਆਕਾਸ਼ ਨੂੰ ਉੱਡ ਜਾਈਏ, ਭਾਵੇਂ ਲੋਕਾਂ ਕੋਲ ਖੋਹ ਲਈਏ, ਭਾਵੇਂ ਦੇ ਦਈਏ। ਐਸੇ ਪੁਰਸ਼ ਕੁਰਾਏ ਪਏ ਹੋਏ, ਉਹਨਾਂ ਨੂੰ ਰਾਹ ਪਾਉਣ ਵਾਸਤੇ ਅਕਾਲ ਪੁਰਖ ਗੁਰੂ ਨਾਨਕ ਦੇ ਰੂਪ ਵਿੱਚ ਇਸ ਧਰਤੀ ਤੇ ਵਿਚਰਦੇ ਜਿਸ ਵੇਲੇ ਸਿੱਧਾਂ ਦੇ ਕੋਲ ਆਏ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਸ ਤਰ੍ਹਾਂ ਕਿਹਾ।
ਚੌਪਈ ਦੰਭ ਧਾਰ ਕਰ ਜਗ ਦਿਖਰਾਵ, ਲੋਕਨ ਮਹਿ ਨਿਜ ਮਾਨ ਵਧਾਵ।
ਪਖੰਡ ਕਰਕੇ ਥੋੜਾ ਜਿਹਾ ਇੱਧਰ ਨੂੰ ਆਕਾਸ਼ ਨੂੰ ਉੱਡ ਗਏ, ਥੋੜਾ ਜਿਹਾ ਇੱਧਰ ਨੂੰ ਉੱਡ ਗਏ, ਥੋੜਾ ਜਿਹਾ ਅਲੋਪ ਹੋ ਗਏ, ਥੋੜਾ ਜਿਹਾ ਪ੍ਰਗਟ ਹੋ ਗਏ, ਇੱਦਾਂ ਦਾ ਪਖੰਡ ਕਰਕੇ ਜਿਹਦਾ ਅਗਲਾ ਕਿਨਾਰਾ ਕੋਈ ਨਹੀਂ, ਅਵਾਰੇ ਲੋਕਾਂ ਦੀ ਗੱਲ ਆ, ਜਿਹਦਾ ਦਰਗਾਹ ਚ ਕੋਈ ਨਾਂ ਨਹੀਂ, ਕੋਈ ਥੇ ਨਹੀਂ, ਕੋਈ ਥਾਂ ਨਹੀਂ ਹੈ, ਤੇ ਗੁਰੂ ਗੋਬਿੰਦ ਸਿੰਘ ਐਸੇ ਲੋਕਾਂ ਦੀ ਗੱਲ ਕਰਦੇ ਹੋ। ਪਾਤਸ਼ਾਹ ਹੁਕਮ ਕਰਦੇ, ਸ਼ਰਾਵਕ ਸਿੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਗੁਰੂ ਦੀ ਮਤ ਛੱਡ ਕੇ ਆਪਣੇ ਆਪਣੇ ਮਤ ਤੋਰ ਲਏ, ਆਪਣੇ ਆਪਣੇ ਰਸਤੇ ਤੋਰ ਲਏ। ਸੰਤ ਸਮੂਹ, ਸਾਰੇ ਸੰਤ ਇਸ ਤਰ੍ਹਾਂ ਦੇ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖਦੇ ਹੋ। ਇੱਥੇ ਬੈਠਾ ਹੁੰਦਾ ਗੁਰੂ, ਚੌਰ ਸਿਰ ਤੇ ਝੋਲਦਾ ਹੁੰਦਾ, ਮਾਲਾ ਫੜੀ ਹੁੰਦੀ ਆ, ਆਮ ਬੰਦਿਆਂ ਨੂੰ ਵਿਚਰਦਾ, ਕਿੱਡੀ ਜਰਨ ਸ਼ਕਤੀ ਅਜਰ ਵਸਤੂ ਨੂੰ ਜਰ ਕੇ ਗੁਰੂ ਬੈਠਾ, ਤੇ ਗੁਰੂ ਗੋਬਿੰਦ ਸਿੰਘ ਆਪਣੀ ਕਲਮ ਨਾਲ ਲਿਖਦੇ ਪਏ ਆ ਕਿ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ। ਸਾਰੇ ਦੇਸ਼ਾਂ ਦੇ ਲੋਕਾਂ ਨੂੰ, ਉਹਨਾਂ ਦੇ ਮਨਾਂ ਨੂੰ, ਉਹਨਾਂ ਦੀ ਬੁੱਧੀ ਨੂੰ, ਉਹਨਾਂ ਦੇ ਵਿਚਾਰਾਂ ਨੂੰ ਮੈਂ ਵੇਖ ਰਿਹਾ ਕਿ ਗੁਰੂ ਦੀ ਮਤ ਵਾਲਾ ਵਿਚਾਰ, ਗੁਰੂ ਵਾਲਾ ਵਿਚਾਰ ਕਿਸੇ ਦਾ ਨਹੀਂ ਹੈ, ਆਪਣਾ ਵੱਖਰਾ ਵੱਖਰਾ ਵਿਚਾਰ ਆ, ਤੇ ਵੱਖਰੇ ਵੱਖਰੇ ਰਸਤੇ ਤੋਰੇ ਹੋਏ ਆ, ਤੇ ਲੋਕਾਂ ਨੂੰ ਪਰਮਾ ਕੇ ਆਪਣੇ ਤੱਕ ਹੀ ਰੱਖਦੇ। ਐਸੇ ਲੋਕ ਜਦੋਂ ਮਰਦੇ ਆ ਫਿਰ ਉਹ ਸੱਪ ਦੀ ਜੂਨੇ ਪੈਂਦੇ ਆ, ਜਿੰਨੇ ਉਹਨਾਂ ਦੇ ਚੇਲੇ ਬਣਦੇ ਆ, ਉਹਨਾਂ ਦੇ ਦਾਸ ਬਣਦੇ ਆ, ਸਿੱਖ ਸੇਵਕ ਬਣਦੇ ਆ, ਉਹ ਫਿਰ ਕੀੜੇ ਬਣ ਕੇ ਉਸੇ ਜੀਂਦੇ ਸੱਪ ਨੂੰ ਫਿਰ ਉਹ ਖਾਂਦੇ ਆ, ਉਹਨੂੰ ਜੀਂਦੇ ਨੂੰ ਹੀ ਖਾਂਦੇ, ਕਿਉਂਕਿ ਉਹ ਨਾ ਆਪ ਮੁਕਤ ਹੋ ਸਕਿਆ, ਨਾ ਅਗਲਿਆਂ ਨੂੰ ਮੁਕਤ ਕਰ ਸਕਿਆ, ਤੇ ਇਸ ਵਾਸਤੇ ਫਿਰ ਉਹਨਾਂ ਦੀ ਕਮਾਈ ਪਹਿਲੇ ਉਹਨੇ ਖਾਧੀ ਹੁੰਦੀ ਆ, ਤੇ ਫਿਰ ਆਪਣੇ ਸਰੀਰ ਵਿੱਚੋਂ ਉਹਨਾਂ ਮਾਸ ਉਹਨੂੰ ਜੀਂਦੇ ਨੂੰ ਫਿਰ ਉਹ ਤੋੜ ਤੋੜ ਕੇ ਖਾਂਦੇ। ਸੂਰਜ ਪ੍ਰਕਾਸ਼ ਦੇ ਕਰਤਾ ਜੀ ਨੇ ਛੇਵੇਂ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਦਾ ਇੱਕ ਪ੍ਰਸੰਗ ਲਿਖਿਆ ਕਿ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਖੇਡਦੇ ਜੰਗਲ ਵਿੱਚ ਇੱਕ ਐਸੀ ਜਗ੍ਹਾ ਤੇ ਗਏ ਜਿੱਥੇ ਇੱਕ ਵੱਡਾ ਭਾਰੀ ਦਰਖਤ ਸੀ ਬੜਾ। ਸਰਗੋ ਸੱਚੇ ਪਾਤਸ਼ਾਹ ਘੋੜੇ ਤੋਂ ਥੱਲੇ ਉਤਰੇ, ਜੋੜਾ ਵੀ ਲਾਤਾ, ਨੰਗੇ ਪੈਰੀ ਅੱਗੇ ਗਏ। ਬੜਾ ਵੱਡਾ ਭਾਰੀ ਇੱਕ ਸੱਪ ਉਤਰਿਆ ਸਰਨਾਲ, ਉੱਤਰ ਕੇ ਹੌਲੀ ਹੌਲੀ ਮਸਾਂ ਮਸਾਂ ਰਿੜਦਾ ਰਿੜਦਾ ਸਿੱਧਾ ਸਤਿਗੁਰਾਂ ਵੱਲੋਂ ਆ ਰਿਹਾ, ਤੇ ਸੱਚੇ ਪਾਤਸ਼ਾਹ ਨੰਗੇ ਪੈਰੀ ਉਹਦੇ ਵੱਲੋਂ ਜਾ ਰਿਹਾ। ਉਹ ਏਡੇ ਵੱਡੇ ਸੱਪ ਨੂੰ ਦੇਖ ਕੇ ਤੇ ਸਿੱਖ ਡਰ ਗਏ, ਤੇ ਸੱਚੇ ਪਾਤਸ਼ਾਹ ਜਾ ਵੀ ਨੰਗੇ ਪੈਰੀ ਰਹੇ, ਤੇ ਏਡਾ ਵੱਡਾ ਸੱਪ, ਇਹ ਤੇ ਸੂਟਾ ਮਾਰੇ ਤੇ ਬੰਦਾ ਅੰਦਰ ਜਾ ਸਕਦਾ, ਸਿੱਖ ਤੇ ਡਰ ਗਏ। ਪਰ ਸਤਿਗੁਰੂ ਨੂੰ ਅੰਦਰ ਦੀ ਗੱਲ ਦਾ ਪਤਾ ਸੀ। ਸਤਿਗੁਰ ਸੱਚੇ ਪਾਤਸ਼ਾਹ ਜਦੋਂ ਕੋਲ ਗਏ ਜਦੋਂ ਸੱਪ ਬਿਲਕੁਲ ਨੇੜੇ ਆ ਗਿਆ, ਉਹਨੇ ਸੱਚੇ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਚਰਨ ਅੱਗੇ ਕੀਤਾ, ਉਹਨੇ ਚਰਨ ਤੇ ਸੱਚੇ ਪਾਤਸ਼ਾਹ ਦੇ ਚਰਨ ਤੇ ਨਮਸਕਾਰ ਕੀਤੀ ਤੇ ਫਿਰ ਉਹਨੇ ਚਰਨ ਸਿਰ ਰੱਖ ਦਿੱਤਾ, ਚਰਨ ਥੱਲੇ ਸਿਰ ਆਪਣਾ ਸਿਰ ਥੱਲੇ ਰੱਖ ਦਿੱਤਾ ਤੇ ਅੰਦਰੋਂ ਅਰਜੀ ਕੀਤੀ ਉਹਨੇ ਸੱਚੇ ਪਾਤਸ਼ਾਹ ਮੈਂ ਬੜਾ ਪਾਪੀ ਹਾਂ, ਮੈਂ ਬੜਾ ਗੁਨਾਹੀ ਹਾਂ ਤੇ ਮੇਰੇ ਤੇ ਹੁਣ ਬਖਸ਼ ਦੋ ਸੱਚੇ ਪਾਤਸ਼ਾਹ, ਹੁਣ ਕਿਰਪਾ ਕਰ ਦੋ, ਮੇਲ ਲੈ ਹੋ ਦਇਆਲ ਟਹਿ ਪੈ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ, ਮੈਂ ਅਤ ਦੁਖੀ ਆ, ਮੈਂ ਬਹੁਤ ਦੁਖੀ ਆ, ਮੈਨੂੰ ਜੀਂਦੇ ਨੂੰ ਲੱਖਾਂ ਕੀੜੇ ਤੋੜ ਤੋੜ ਕੇ ਖਾ ਰਿਹਾ ਸੱਚੇ ਪਾਤਸ਼ਾਹ, ਮੈਂ ਖੁਰਕ ਵੀ ਨਹੀਂ ਸਕਦਾ, ਉਹਨਾਂ ਨੂੰ ਹਟਾ ਵੀ ਨਹੀਂ ਸਕਦਾ ਤੇ ਮੈਂ ਬੜਾ ਦੁਖੀ ਹਾਂ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਜਦੋਂ ਨੇ ਸਿਰ ਰੱਖਿਆ, ਸੱਚੇ ਪਾਤਸ਼ਾਹ ਲੈ ਕੇ ਚਰਨ ਉਹਦੇ ਸਿਰ ਦੇ ਉੱਪਰ ਰੱਖ ਦਿੱਤਾ। ਮੈਂ ਨਹੀਂ ਕਹਿੰਦਾ, ਸੂਰਜ ਪ੍ਰਕਾਸ਼ ਦੀ ਕਰਤਾ ਜੀ ਕਹਿੰਦੇ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ, ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਸਿਲਾ ਨੂੰ ਗੁਰੂ ਦਾ ਚਰਨ ਲੱਗਿਆ, ਸਰਾਪ ਵੀ ਲੈ ਗਿਆ, ਪਾਪ ਵੀ ਲੈ ਗਿਆ, ਉੱਡ ਕੇ ਆਪਣੇ ਘਰ ਚਲੀ ਗਈ। ਗੌਤਮ ਰਿਖੀ ਦੀ ਇਸਤਰੀ, ਗੁਰੂ ਕਾ ਚਰਨ ਏਡੀ ਵੱਡੀ ਸ਼ਕਤੀ ਰੱਖਦਾ ਹੈ, ਉਹ ਕਦੀ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਦੇ ਚਰਨ ਦੀ, ਜਿੱਥੇ ਚਰਨ ਛੋ ਜਾਣ, ਜਿਹਨੂੰ ਗੁਰੂ ਦੇ ਚਰਨ ਲੱਗ ਜਾਣ ਤੇ ਉਹ ਕਿੱਡਾ ਮਹਾਨ ਤੀਰਥ ਬਣ ਜਾਂਦਾ, ਕਿੰਨੇ ਯੁੱਗਾਂ ਤੱਕ ਉਸ ਤੀਰਥ ਦੀ ਪੂਜਾ ਹੁੰਦੀ ਰਹਿੰਦੀ ਹੈ, ਕਿੰਨੇ ਯੁੱਗਾਂ ਤੱਕ ਉਸ ਥਾਂ ਤੋਂ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ, ਕਿੰਨੇ ਯੁੱਗਾਂ ਤੱਕ ਉੱਥੋਂ ਲੋਕਾਂ ਦਾ ਉਧਾਰ ਹੁੰਦਾ ਰਹਿੰਦਾ, ਜੋ ਲੋਕ ਮੰਗਦੇ ਉੱਥੋਂ ਮਿਲਦਾ ਰਹਿੰਦਾ, ਜਿੱਥੇ ਗੁਰੂ ਦੇ ਚਰਨ ਪੈ ਜਾਣ। ਗੁਰੂ ਦੇ ਚਰਨ ਕੀ ਚੀਜ਼ ਹੈ? ਜਿਨ੍ਹਾਂ ਨੂੰ ਪਰਸਨ ਨੂੰ ਮਿਲ ਜਾਣ, ਜਿਨ੍ਹਾਂ ਦੇ ਹੱਥ ਲੱਗ ਜਾਣ, ਜਿਨ੍ਹਾਂ ਦੇ ਸਿਰ ਤੇ ਉਹ ਗੁਰੂ ਦੇ ਚਰਨ, ਜਿਨ੍ਹਾਂ ਦੇ ਮਾਥੇ ਤੇ ਲੱਗ ਜਾਣ। ਗੁਰਬਾਣੀ ਵਿੱਚ ਨਾਮ ਜੀ ਦਾ ਸ਼ਬਦ ਸੱਚੇ ਪਾਤਸ਼ਾਹ ਲਿਖਿਆ, ਮੇਰੇ ਮਾਥੇ ਲਾਗੀ ਰਹੇ ਧੂੜੀ ਗੋਬਿੰਦ ਚਰਨਾਂ ਕੀ, ਗੁਰੂ ਦੇ ਚਰਨਾਂ ਦੀ ਮੇਰੇ ਮੱਥੇ ਤੇ ਧੂੜੀ ਲੱਗ ਗਈ ਆ। ਜਿਹਦੇ ਜਿਹਦੇ ਮੱਥੇ ਤੇ ਧੂੜੀ ਗੁਰੂ ਦੇ ਚਰਨਾਂ ਦੀ ਲੱਗ ਗਈ, ਉਹਦੇ ਵਰਗਾ ਨਾ ਇਸ ਲੋਕ ਵਿੱਚ ਕੋਈ, ਨਾ ਅਗਲੇ ਲੋਕ ਵਿੱਚ ਕੋਈ ਆ। ਪਰ ਸੱਚੇ ਪਾਤਸ਼ਾਹ ਜਦੋਂ ਇੱਥੇ ਬੈਠੇ ਹੁੰਦੇ ਆ ਨਾ, ਤੇ ਫਿਰ ਇਹਨਾਂ ਐਸਾ ਜਿਹੜਾ ਗਿਆਨ ਹੈ ਨਾ, ਉਸ ਵੇਲੇ ਇਹ ਨਹੀਂ ਫਿਰ ਚੇਤੇ ਹੁੰਦਾ ਕਿ ਇਹ ਕੰਮ ਆਪਾਂ ਵੀ ਕਰ ਲਈਏ। ਕਿਸੇ ਵੱਡੇ ਭਾਗੇ ਭਾਗਾਂ ਵਾਲੇ ਨੂੰ ਫਿਰ ਇਹ ਚੀਜ਼ ਪ੍ਰਾਪਤ ਹੁੰਦੀ ਹੈ ਕਿ ਉਹ ਚਰਨ ਪਰਸਦਾ, ਫਿਰ ਕਿਸੇ ਵੱਡੇ ਭਾਗਾਂ ਵਾਲੇ ਨੂੰ ਇਹ ਚੀਜ਼ ਪ੍ਰਾਪਤ ਹੁੰਦੀ ਹੈ ਕਿ ਉਹ ਫਿਰ ਚਰਨ ਧੋ ਕੇ ਪੀਂਦਾ ਹੈ। ਕਿਸੇ ਵੱਡੇ ਭਾਗਾਂ ਵਾਲੇ ਨੂੰ ਇਹ ਚੀਜ਼ ਪ੍ਰਾਪਤ ਹੁੰਦੀ ਆ, ਉਹ ਅੱਗੇ ਲੇਟ ਜਾਂਦਾ, ਕਹਿੰਦਾ ਪਾਤਸ਼ਾਹ ਜੀ ਫਿਰ ਕਰ ਦਿਓ ਕਿਰਪਾ ਚਰਨ। ਸਤਿਗੁਰੂ ਜਗਜੀਤ ਸਿੰਘ ਜੀ ਜਿੰਨੇ ਇੱਥੇ ਬਿਰਧ ਆਏ ਸੀ, ਘਰਾਂ ਚੋਂ ਦੁਖੀ ਹੋ ਕੇ, ਜੀਵਨ ਤੋਂ ਦੁਖੀ ਹੋ ਕੇ, ਕਰਮਾਂ ਦੇ ਮਾਰੇ ਹੋਏ, ਜਨਮਾਂ ਜਨਮਾਂਤਰਾਂ ਤੋਂ ਦੁਖੀ ਹੋ ਕੇ, ਜਦੋਂ ਗੁਰੂ ਦੇ ਦੁਆਰੇ ਤੇ ਆਏ, ਸੱਚੇ ਪਾਤਸ਼ਾਹ ਜਿਹੜੇ ਪਾਸੇ ਵੀ ਆਉਣਾ, ਉਹਨਾਂ ਮੰਜੇ ਤੇ ਪਏ ਹੋਣਾ, ਸੱਚੇ ਪਾਤਸ਼ਾਹ ਕਹਿਣਾ ਤੁਸੀਂ ਪਏ ਰਹੋ, ਸਿੱਧਾ ਚਰਨ ਤੱਕ ਚੱਕਣਾ ਤੇ ਮੱਥੇ ਦੇ ਉੱਤੇ ਰੱਖ ਦੇਣਾ, ਜਿਹੜਾ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਲੋਕ ਤਰਸਦੇ ਨੇ ਕਿ ਕਦੋਂ ਗੁਰੂ ਦਾ ਚਰਨ ਮਿਲੇ, ਉਹਨੂੰ ਪਰਸੀਏ ਗੁਰ ਕੇ ਚਰਨ, ਤੇ ਉਹ ਸੱਚੇ ਪਾਤਸ਼ਾਹ ਉਹਨਾਂ ਦੇ ਮੱਥੇ ਤੇ ਰੱਖਦੇ। ਕਿਸੇ ਨੂੰ ਕੀ ਪਤਾ ਕਿ ਭੈਣੀ ਸਾਹਿਬ ਰਹਿਣ ਵਾਲਿਆਂ ਨੂੰ ਕੀ ਫਾਇਦਾ, ਕਿਸੇ ਨੂੰ ਕੀ ਪਤਾ ਕਿ ਜਿਹੜੇ ਉੱਥੇ ਬਜ਼ੁਰਗ ਰਹਿੰਦੇ ਨੇ ਉਹਨਾਂ ਨੂੰ ਕੀ ਫਾਇਦਾ। ਯੁੱਗਾਂ ਚੌ ਯੁੱਗਾਂ ਕਾ ਹੁਣ ਨਿਬੇੜਾ, ਇੱਕ ਯੁੱਗ ਦੀ ਗੱਲ ਨਹੀਂ, ਚੌ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਇੱਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਤੇ ਰਾਣੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਯੁੱਗ ਚਾਰੇ। ਉਹ ਚੌਵਾਂ ਯੁੱਗਾਂ ਚ ਜੰਮਦੇ ਮਰਦੇ ਜਦੋਂ ਇੱਥੋਂ ਤੱਕ ਪਹੁੰਚ ਗਏ ਤੇ ਗੁਰੂ ਨੇ ਚਰਨ ਲਾ ਕੇ ਨਿਸਤਾਰਾ ਹੀ ਕਰ ਦਿੱਤਾ, ਪਵਿੱਤਰ ਹੀ ਕਰ ਦਿੱਤੇ, ਦਰਗਾਹ ਚ ਪਹੁੰਚਾ ਦਿੱਤੇ, ਲੋਕ ਸੁਖੀ ਹੋਏ, ਪਰ ਲੋਕ ਸੁਹੇਲੇ ਕਰ ਦਿੱਤੇ। ਮੈਂ ਐਸੇ ਸਤਿਗੁਰੂ ਦੀ ਗੱਲ ਕਰ ਰਿਹਾ, ਛੇਵੇਂ ਪਾਤਸ਼ਾਹ ਜੀ ਜਦੋਂ ਉਸ ਸਰਨਾਲ ਉਸ ਸੱਪ ਤੇ, ਸੱਪ ਕੋਈ ਏਦਾਂ ਨਹੀਂ ਬਣਦਾ, ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ, ਉਹ ਸੱਪ ਬਣ ਜਾਂਦੇ ਨੇ, ਪਜਾਮੇ ਕੋਟ ਵਿੱਚ ਵਸਦੇ ਨੇ, ਮਿੱਟੀ ਖਾਣੀ ਪੈਂਦੀ ਹੈ, ਵੱਡੇ ਵੱਡੇ ਸਰੀਰ ਆ, ਰਿੜ ਹੁੰਦਾ ਦੀ ਮੋਟਾਪਾ ਹੋਣਾ ਵੱਡੀ ਸਜ਼ਾ ਆ, ਤੇ ਉਹਨਾਂ ਨੂੰ ਉਹ ਸਜ਼ਾ ਮਿਲੀ ਸੱਪ ਬਣ ਕੇ, ਜਿਨ੍ਹਾਂ ਨੇ ਨਾਮ ਤੇ ਜਪਿਆ ਲੋਕਾਂ ਨੂੰ ਵਿਖਾਉਣ ਵਾਸਤੇ ਕਿ ਲੋਕਾਂ ਨੂੰ ਚੰਗੇ ਲੱਗੀਏ, ਲੋਕਾਂ ਨੂੰ ਸਾਧ ਜਾਪੀਏ, ਲੋਕ ਸਾਡੀ ਪੂਜਾ ਕਰਨ, ਜਿਨ੍ਹਾਂ ਨੇ ਇਸ ਵਾਸਤੇ ਕੀਤਾ ਉਹਨਾਂ ਨੂੰ ਇਹ ਸਜ਼ਾ ਆ। ਪਰ ਜਿਨ੍ਹਾਂ ਨੇ ਸਤਿਗੁਰਾਂ ਨੂੰ ਖੁਸ਼ ਕਰਨ ਵਾਸਤੇ ਕੀਤਾ, ਉਹਨਾਂ ਦਾ ਦਰਸ਼ਨ ਕਰਕੇ ਲੋਕਾਂ ਦਾ ਵੀ ਫਾਇਦਾ ਹੋ ਗਿਆ, ਲੋਕਾਂ ਦਾ ਵੀ ਉਧਾਰ ਹੋ ਗਿਆ। ਤੇ ਮੈਂ ਛੇਵੇਂ ਪਾਤਸ਼ਾਹ ਜੀ ਦੀ ਗੱਲ ਕਰ ਰਿਹਾ ਸੀ, ਤੇ ਸੱਚੇ ਪਾਤਸ਼ਾਹ ਨੇ ਉਹਦੇ ਅੰਦਰ ਦੀ ਗੱਲ ਜਾਣ ਕੇ ਪਾਪੀ ਤੇ ਬਖਸ਼ਿਸ਼ ਕਰਦਿਆਂ ਹੋਇਆ, ਤੇ ਸੱਚੇ ਪਾਤਸ਼ਾਹ ਜਦੋਂ ਸਿਰ ਤੇ ਆਪਣਾ ਚਰਨ ਛੁਹਾਇਆ, ਚਰਨ ਛੂਹਦਿਆਂ ਸਾਰੀ ਉਹਦਾ ਸਰੀਰ ਜਿਹੜਾ ਸੀ ਖੁੱਲ ਗਿਆ, ਪੂਰਾ ਲੰਬਾ ਸੱਪ ਮੋਟਾ ਸਾਰਾ ਸਰੀਰ ਐਂ ਕਰਕੇ ਖੁੱਲ ਗਿਆ, ਸਾਰਾ ਮਾਸ ਏਦਾਂ ਖਿਲਰ ਗਿਆ, ਖੁੱਲ ਗਿਆ ਸਾਰਾ ਉੱਪਰੋਂ, ਜਿਵੇਂ ਜਿਪ ਖੋਲੀ ਹੁੰਦੀ ਤੇ ਏਦਾਂ ਖੁੱਲ ਜਾਂਦਾ। ਲੱਖਾਂ ਕੀੜੇ ਜਿਹੜੇ ਉਹਦੇ ਵਿੱਚ ਉਹਨੂੰ ਤੋੜ ਤੋੜ ਕੇ ਖਾ ਰਹੇ ਸੀ, ਸਿੱਖ ਨੇੜੇ ਆਏ, ਸੱਚੇ ਪਾਤਸ਼ਾਹ ਕੀ ਕੌਤਕ ਆ, ਸਾਡੇ ਸਮਝ ਨਹੀਂ ਆਈ। ਸੱਚੇ ਪਾਤਸ਼ਾਹ ਹੁਕਮ ਕੀਤਾ ਇਹ ਸੰਤ ਸੀ, ਪਰ ਇਹ ਏਦਾਂ ਦਾ ਸੰਤ ਸੀ ਕਿ ਲੋਕਾਂ ਨੂੰ ਆਪਣੇ ਤੱਕ ਹੀ ਰੱਖਦਾ ਸੀ, ਨਾ ਗੁਰੂ ਨਾਲ ਜੁੜਿਆ ਸੀ, ਨਾ ਦਰਗਾਹ ਨਾਲ ਜੁੜਿਆ ਸੀ, ਨਾ ਇਹਦੇ ਕੋਲ ਦਰਗਾਹ ਦੀਆਂ ਚਾਬੀਆਂ ਸੀ, ਸੰਤਨ ਹੱਥ ਰਾਖੀ ਕੁੰਜੀ, ਗੁਰੂ ਨਾਲ ਨਹੀਂ ਜੁੜਿਆ ਸੀ, ਸਿਰਫ ਵਿਖਾਲਾ ਸੀ, ਥੋੜੀ ਜਿਹੀ ਸ਼ਕਤੀ ਸੀ ਇਹਦੇ ਕੋਲ, ਥੋੜੀ ਜਿਹੀ ਸਿੱਧੀ ਸੀ, ਉਹਦੇ ਬਲ ਨਾਲ ਲੋਕਾਂ ਦੇ ਕੰਮ ਕਰਦਾ ਸੀ, ਲੋਕਾਂ ਨੂੰ ਮਗਰ ਲਾਇਆ ਹੋਇਆ ਸੀ, ਤੇ ਇਹ ਨਾ ਆਪ ਅਗਲੇ ਬੰਨੇ ਜਾ ਸਕਿਆ, ਦਰਗਾਹ ਦਾ ਦਰਵਾਜ਼ਾ ਖੁੱਲਿਆ ਦੇ ਵਾਸਤੇ ਨਾ, ਤੇ ਨਾ ਇਹਨਾਂ ਨੂੰ ਨਾਲ ਲਿਜਾ ਸਕਿਆ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਹੁਕਮ ਕੀਤਾ, ਭਰ ਬੇੜੇ ਲੈ ਜਾਏਗਾ ਸੰਤ ਜਨਾ ਕੇ ਪੂਰ, ਸਤਿਗੁਰੂ ਬੇੜੇ ਭਰ ਕੇ ਸੰਤਾਂ ਦੇ ਪੂਰ ਭਰ ਕੇ ਪਾਰ ਕਰ ਦੇਗਾ। ਤੇ ਸਤਿਗੁਰਾਂ ਲਿਖ ਦਿੱਤਾ ਜਿਹੜੇ ਨਾਮ ਜਪਣਗੇ ਉਹ ਵੀ ਲੈ ਜਾਣਗੇ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ, ਨਾਮ ਜਪਣ ਵਾਲੇ ਨਾਮ ਜਪਾਉਣ ਵਾਲੇ ਹੋਰ ਕਈਆਂ ਨੂੰ ਨਾਲ ਲੈ ਜਾਣਗੇ, ਭਰ ਕੇ ਬੇੜੇ ਲੈ ਜਾਣਗੇ। ਪਰ ਜਿਹੜੇ ਗੁਰੂ ਨਾਲ ਜੁੜੇ ਆ ਉਹ, ਜਿਹੜੇ ਗੁਰੂ ਨਾਲ ਟੁੱਟ ਗਏ, ਸੱਚੇ ਪਾਤਸ਼ਾਹ ਜੀ ਵੱਡੇ ਮੰਦਰ ਵਿੱਚ ਹੁਕਮ ਕੀਤਾ ਸੀ, ਜਿਹੜੇ ਸੰਤ ਮੋਹਨ ਸਿੰਘ ਜੀ ਭਾਗੋਵਾਲੀਏ ਉਹ ਬੇਮੁੱਖ ਹੋ ਗਏ, ਉਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਠੀਕ ਨਾ ਰਹਿ ਸਕੇ, ਤੇ ਸੱਚੇ ਪਾਤਸ਼ਾਹ ਨੂੰ ਇਹ ਬਚਨ ਕਹਿਣਾ ਪਿਆ ਕਿ ਜਿਹੜੇ ਜਿਹੜੇ ਉਹਨਾਂ ਦੇ ਬੇੜੇ ਵਿੱਚ ਚੜੇ ਸੀ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਕੋਲੋਂ ਗੁਰਮੰਤਰ ਲਿਆ, ਬਈ ਫੇਰ ਨਾ ਉਹ ਕਹਿਣ ਉਹ ਹੁਣ ਆਪਣਾ ਦੂਜਾ ਬੇੜਾ ਬਦਲ ਲੈਣ। ਉਹਦੇ ਵਿੱਚ ਮੇਰੇ ਉਸਤਾਦ ਬਲਕਾਰ ਸਿੰਘ ਜੀ, ਸਗੋਂ ਸੱਚੇ ਪਾਤਸ਼ਾਹ ਦੇ ਹਜ਼ੂਰੀ ਸੇਵਕ, ਇਹਨਾਂ ਨੇ ਫਿਰ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਮੈਂ ਵੀ, ਤੇ ਸੱਚੇ ਪਾਤਸ਼ਾਹ ਕਹਿੰਦੇ ਬੇੜਾ ਬਦਲ ਲਓ, ਇਹ ਡੁੱਬਣ ਵਾਲਾ ਬੇੜਾ ਹੈ। ਫਿਰ ਭਜਨ ਪੁੱਛਿਆ ਪੰਡਿਤ ਜੀ ਕੋਲੋਂ, ਪੰਡਿਤ ਗੋਪਾਲ ਸਿੰਘ ਜੀ ਕੋਲੋਂ। ਇਸੇ ਤਰੀਕੇ ਨਾਲ ਸਾਡੇ ਸੂਬਾ ਜੀ ਜਗਾਦਰੀ ਵਾਲੇ ਸੂਬਾ ਸੇਵਾ ਸਿੰਘ ਜੀ, ਉਹ ਕਹਿੰਦੇ ਮੈਂ ਵੀ ਇਹਨਾਂ ਕੋਲ ਪੁੱਛਿਆ, ਸੱਚੇ ਪਾਤਸ਼ਾਹ ਕਹਿੰਦਾ ਤੁਸੀਂ ਵੀ ਉਹ ਬੇੜਾ ਛੱਡ ਕੇ ਤੇ ਹੁਣ ਦੂਸਰੇ ਬੇੜੇ ਵਿੱਚ ਬੈਠ ਜਾਓ। ਫਿਰ ਉਹਨਾਂ ਨੇ ਵੀ ਭਜਨ ਪੁੱਛਿਆ। ਮੈਂ ਕਹਿੰਦਾ ਜਦੋਂ ਬੰਦਾ ਗੁਰੂ ਨਾਲ ਟੁੱਟਦਾ, ਜਿੰਨਿਆਂ ਨੇ ਉਹਦੇ ਕੋਲੋਂ ਭਜਨ ਪੁੱਛਿਆ ਹੁੰਦਾ, ਆਪਣੇ ਗੁਰੂ ਦਾ ਹਮੇਸ਼ਾ ਚੇਤਾ ਰੱਖਣਾ ਚਾਹੀਦਾ ਕਿ ਮੈਂ ਕਿਹਦੇ ਕੋਲੋਂ ਭਜਨ ਪੁੱਛਿਆ। ਜੇ ਤੇ ਉਹਦੀ ਨਿਭ ਗਈ ਤੋੜ, ਉਹ ਆਪ ਤੋੜ ਨਿਭ ਗਿਆ, ਤੇ ਫਿਰ ਜਿਹਨਾਂ ਜਿਹਨਾਂ ਨੇ ਭਜਨ ਪੁੱਛਿਆ ਹੋਇਆ ਉਹ ਵੀ ਸਾਰੇ ਤੋੜ ਪਹੁੰਚ ਜਾਣਗੇ। ਤੇ ਜੇ ਉਹ ਨਹੀਂ ਤੋੜ ਨਿਭ ਸਕਿਆ ਤੇ ਇਸ ਵਾਸਤੇ ਚੇਤਾ ਰੱਖਣਾ ਜ਼ਰੂਰੀ ਹੈ। ਜੇ ਗੁਰੂ ਗੁਰਮੰਤਰ ਦੇਣ ਵਾਲਾ ਨਹੀਂ ਤੋੜ ਨਿਭ ਸਕਿਆ ਤੇ ਫਿਰ ਭਜਨ ਦੁਆਰੇ ਪੁੱਛਣਾ ਪਏਗਾ, ਦੂਸਰੇ ਬੇੜੇ ਵਿੱਚ ਬੈਠਣਾ ਪਏਗਾ ਤਾਂ ਤੋੜ ਪਹੁੰਚਾਂਗੇ। ਇਸ ਵਾਸਤੇ ਭਜਨ ਗੁਰੂ ਦਾ ਵੀ ਚੇਤਾ ਰੱਖਣਾ ਚਾਹੀਦਾ ਕਿ ਮੈਂ ਕਿਹਦੇ ਕੋਲੋਂ ਭਜਨ ਪੁੱਛਿਆ। ਇਹ ਜ਼ਰੂਰੀ ਹੈ ਭਜਨ ਗੁਰੂ ਦਾ ਚੇਤਾ ਰੱਖਣਾ। ਤੇ ਮੈਂ ਗੱਲ ਕਰ ਰਿਹਾ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆਖਿਆ ਕਿ ਇਹ ਆਪਣੇ ਤੱਕ ਹੀ ਰੱਖਦਾ ਸੀ, ਇਹ ਨਾ ਗੁਰੂ ਨਾਲ ਆਪ ਜੁੜਿਆ ਸੀ ਤੇ ਨਾ ਜਿਹੜੇ ਇਹਦੇ ਚੇਲੇ ਇਹਨੂੰ ਮੱਥਾ ਟੇਕਦੇ ਸੀ, ਇਹਦੇ ਤੋਂ ਪ੍ਰਭਾਵਿਤ ਹੋ ਕੇ ਇਹਨੂੰ ਭੇਟਾ ਰੱਖਦੇ ਸੀ, ਨਾ ਉਹਨਾਂ ਨੂੰ ਪਾਰ ਕਰ ਸਕਿਆ। ਤੇ ਗੁਰਬਾਣੀ ਦਾ ਸ਼ਬਦ ਹੈ, ਮੈਂ ਕੋਲੋਂ ਨਹੀਂ ਕਹਿੰਦਾ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜਿਹਦੇ ਕੋਲ ਅਗਲੇ ਬੰਨੇ ਖਜ਼ਾਨਾ ਹੀ ਨਹੀਂ ਹੈ ਉਹਦੇ ਨੌਕਰ ਚਾਕਰ ਕਿੱਥੋਂ ਖਾਣਗੇ, ਉਹ ਕਿੱਥੋਂ ਹੋਰ ਚੀਜ਼ ਲੈ ਦੇਗਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜੇ ਸਾਹਿਬ ਦੇ ਘਰ ਵੱਤ ਹੋਵੇ ਸੋ ਨਫ਼ਰੇ ਹੱਥ ਆਵੇ, ਅਣਹੋਦੀ ਕਿੱਥੋਂ ਪਾਏ। ਹੁਣ ਮੁਕਤੀ ਤੇ ਉਹਦੇ ਹੱਥ ਹੈ ਨਹੀਂ ਸੀ, ਉਹਦੇ ਘਰ ਹੈ ਨਹੀਂ ਸੀ, ਉਹਨਾਂ ਨੂੰ ਕਿੱਥੋਂ ਦਿੰਦਾ। ਜਿਸ ਦੀ ਸੇਵਾ ਕੀਤੀ ਫੇਰ ਲੇਖਾ ਮੰਗੀ ਹੈ, ਸਾਹ ਸੇਵਾ ਔਖੀ ਹੋਈ, ਔਖਾ ਹੋ ਗਿਆ ਜੀ, ਇਹ ਪਹਿਲਾਂ ਮੇਰੀ ਸੇਵਾ ਕਰਦੇ ਸੀ, ਹੁਣ ਮੇਰੇ ਹੀ ਸਰੀਰ ਨੂੰ ਖਾ ਰਿਹਾ, ਹੁਣ ਮੈਂ ਬੜਾ ਔਖਾ, ਮੈਨੂੰ ਛਡਾਓ। ਤਾਂ ਗੁਰਬਾਣੀ ਚ ਪਾਠ ਹੁੰਦਾ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੇ, ਫਿਰ ਲੇਖਾ ਮੰਗੇ ਨਾ ਕੋਈ। ਐਸੇ ਗੁਰੂ ਦੇ ਚਰਨੀ ਲੱਗੋ, ਐਸੇ ਗੁਰੂ ਦੇ ਹੁਕਮ ਅਨੁਸਾਰ ਸੇਵਾ ਕਰੋ, ਫਿਰ ਲੇਖਾ ਹੀ ਨਾ ਕੋਈ ਮੰਗੇ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ। ਹਾਜ਼ਰ ਸਤਿਗੁਰੂ ਦੀ ਗੱਲ ਮੈਂ ਕਰ ਰਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ। ਗੁਰੂ ਗੋਬਿੰਦ ਸਿੰਘ ਆਪਣੀ ਕਲਮ ਨਾਲ ਲਿਖਦੇ ਕਿ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ, ਸੰਤਾਂ ਸਾਧਾਂ ਨੂੰ, ਰਿਸ਼ੀਆਂ ਮੁਨੀਆਂ ਨੂੰ, ਸਿੱਧਾਂ ਪੁਰਸ਼ਾਂ ਨੂੰ ਦੇਖ ਰਿਹਾ, ਸਾਰੇ ਹੀ ਦੇਸ਼ ਕੋ, ਸਾਰੇ ਦੇਸ਼ਾਂ ਦੇ ਸੰਤਾਂ ਸਾਧਾਂ ਨੂੰ। ਮਤ ਕਹੋ ਨਾ ਦੇਖੇ ਤੇ ਪ੍ਰਾਣਪਤੀ ਕੇ, ਪ੍ਰਾਣਪਤੀ ਸਤਿਗੁਰੂ ਦੇ ਕੋਈ ਵੀ ਨਹੀਂ ਹੈ, ਆਪਣੇ ਆਪਣੇ ਰਸਤੇ ਤੋਰ ਕੇ ਸਭ ਲੱਗੇ ਹੋਏ ਨੇ। ਤੇ ਮੈਂ ਗੱਲ ਕਰ ਰਿਹਾ ਸੀ ਕਿ ਇਹਨੇ ਫਿਰ ਅਰਜ ਕਰ ਦਿੱਤੀ, ਸੱਚੇ ਪਾਤਸ਼ਾਹ ਨੇ ਆਖਿਆ ਇਹ ਸੰਤ ਸੀ ਤੇ ਇਹਨੇ ਹੁਣ ਸਾਨੂੰ ਯਾਦ ਕੀਤਾ ਤੇ ਹੁਣ ਫਿਰ ਇਹਦੇ ਤੇ ਦਇਆ ਆ ਗਈ ਆ ਤੇ ਹੁਣ ਇਹਦਾ ਪਾਰ ਉਤਾਰਾ ਕਰ ਦਿੱਤਾ ਹੈ, ਉਹਦੇ ਸਰੀਰ ਚੋਂ ਉਹਦੀ ਰੂਹ ਕੱਢ ਕੇ ਫਿਰ ਦਰਗਾਹ ਨੂੰ ਭੇਜੀ, ਲੇਖਾ ਮੁਕਾ ਦਿੱਤਾ, ਬਖਸ਼ ਦਿੱਤਾ ਸਤਿਗੁਰਾਂ ਨੇ। ਹਾਜ਼ਰ ਸਤਿਗੁਰੂ ਬਖਸ਼ ਸਕਦਾ ਆ, ਗੁਨਾ ਮਾਫ਼ ਕਰ ਸਕਦਾ ਜਾਂ ਦੁੱਖਾਂ ਵਿੱਚੋਂ ਕੱਢ ਸਕਦਾ? ਬਾਂਹ ਪਕੜ ਕੱਢ ਲਈ ਨੇ ਆਪਣੇ ਗਏ ਅੰਧਕੂਪ ਤੇ, ਮੈਂ ਜਿਹਦੇ ਤੇ ਤਰਸ ਆ ਗਿਆ, ਪਸ਼ੂ ਤੇ ਪੰਛੀ ਤੇ ਜੀਵ ਤੇ ਜਿੱਦਾਂ ਦੇ ਜੀ ਤੇ ਤਰਸ ਗੁਰੂ ਨੂੰ ਆ ਗਿਆ, ਉਦਾਂ ਦੇ ਜੀਆਂ ਨੂੰ ਸੱਚੇ ਪਾਤਸ਼ਾਹ ਸੁੱਖ ਵਾਲੀ ਥਾਂ ਤੇ ਪਹੁੰਚਾ ਦਿੰਦੇ ਆ। ਸਤਿਗੁਰੂ ਦੀ ਨਿਗਾਹ ਥੱਲਿਓਂ ਜਿਹੜਾ ਆ ਜਾਏ, ਸਤਿਗੁਰੂ ਨੂੰ ਜਿਹਦੇ ਤੇ ਤਰਸ ਆ ਜਾਏ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਤੇ ਸਾਨੂੰ ਸਾਰਿਆਂ ਨੂੰ ਉਹ ਸਤਿਗੁਰੂ ਪ੍ਰਾਪਤ ਹੋਇਆ ਜਿਹਦਾ ਆਪਾਂ ਜਸ ਸੁਣ ਰਹੇ ਸੀ, ਤੇ ਸਤਿਗੁਰ ਸੱਚੇ ਪਾਤਸ਼ਾਹ ਇਹ ਕੁਰਾਏ ਜਾਂਦੇ ਹੋਏ ਲੋਕਾਂ ਨੂੰ ਆਖਿਆ ਨਾ ਪਖੰਡ ਕਰਕੇ ਲੋਕਾਂ ਨੂੰ ਵਿਖਾਓ, ਅੱਗੇ ਕੋਈ ਥਾਂ ਨਹੀਂ ਮਿਲਣਾ ਤੇ ਫਿਰ ਔਖੇ ਹੋਵੋਗੇ ਇਹ ਵੀ ਤੇ ਤੁਸੀਂ ਵੀ, ਇਸ ਵਾਸਤੇ ਛੱਡ ਦੋ ਇਹ ਕਰਮ।
ਭੇਖ ਕੂਰ ਨਹਿਰ ਦਾ ਕਮਾਵੋ,
ਨਾਲੇ ਮਨ ਵਿੱਚ ਇਹ ਕੂੜਾ ਨਾ ਇਕੱਠਾ ਕਰੋ, ਕੂੜੀ ਝੂਠੀ ਗੱਲ ਨਾ ਲੋਕਾਂ ਨੂੰ ਦੱਸੋ ਤੇ ਨਾਲੇ ਇਸ ਤਰ੍ਹਾਂ ਦਾ ਭੇਖ ਨਾ ਬਣਾਓ।
ਨਾਮ ਜਪੇ ਬਿਨ ਕਿਉਂ ਸੱਚ ਪਾਵੋ,
ਸੱਚ ਸਤਿਗੁਰੂ ਆ, ਸੱਚ ਸੁਖ ਆ, ਸੱਚ ਸ਼ਾਂਤੀ ਆ, ਸੱਚ ਸੰਤੋਖ ਆ, ਸੱਚ ਹੀ ਧੀਰਜ ਆ, ਸੱਚ ਹੀ ਲੋਕ ਪ੍ਰਲੋਕ ਦਾ ਸੁਖ ਆ, ਤੇ ਉਹ ਤਾਂ ਮਿਲੇਗਾ ਜੇ ਗੁਰੂ ਕੋਲੋਂ ਲੈ ਕੇ ਨਾਮ ਜਪੋਗੇ, ਜੇ ਨਹੀਂ ਜਪੋਗੇ ਫਿਰ ਨਹੀਂ ਮਿਲੇਗਾ।
ਜਗਤ ਅਸਤ ਲਖਤ ਹੈ ਜੋ,
ਇਹ ਸੰਸਾਰ ਇਹ ਝੂਠਾ ਆ, ਜਿਹੜਾ ਸਾਨੂੰ ਜਿਹਨੂੰ ਦਿਸਦਾ ਨਾ ਇਹ ਝੂਠਾ, ਜਿਹੜਾ ਨਾਮ ਜਪੇਗਾ ਉਹਨੂੰ ਦਿਸਦਾ ਕਿ ਇਹ ਸੁਪਨਾ ਆ, ਥੋੜੇ ਚਿਰ ਰਹਿਣ ਵਾਲੀ ਚੀਜ਼ ਆ। ਸੱਤ ਸੱਚੀ ਗੱਲ ਕੁਛ ਹੋਰ ਆ ਨਾ, ਜਿਹੜਾ ਨਾਮ ਜਪੇਗਾ ਉਹਨੂੰ ਦਿਸਦਾ ਹੈ।
ਮਾਨ ਹੇਤ ਦੰਭ ਕਰੇ ਨਾ ਸੂ,
ਲੋਕਾਂ ਕੋ ਮਾਨ ਕਰਾਉਣ ਵਾਸਤੇ, ਇੱਜ਼ਤ ਕਰਾਉਣ ਵਾਸਤੇ ਉਹ ਨਹੀਂ ਪਖੰਡ ਕਰਦਾ ਜਿਹਨੂੰ ਪਤਾ ਨਾ ਕਿ ਹਨੇਰੇ ਵਿੱਚ ਦੀ ਲੰਘਦੇ ਪਏ ਆ, ਅੱਗੇ ਤੇ ਬੜੀ ਵਧੀਆ ਜਗ੍ਹਾ ਜਿੱਥੇ ਜਾਣਾ।
ਇੱਕ ਮਨ ਹੋਇਆ ਜੋ ਨਾਮ ਜਪਾਹੀ,
ਜਿਹੜਾ ਇੱਕ ਨਾ ਮਨ ਹੋ ਕੇ, ਜਿਨ ਇੱਕ ਚਿੱਤ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਜਿਹੜੇ ਇੱਕ ਚਿੱਤ ਹੋ ਕੇ ਨਾਮ ਜਪਣਗੇ ਤੇ ਜਪਾਉਣਗੇ।
ਮਿਲ ਹੈ ਸੋ ਨਾਮੀ ਕੇ ਮਾਹੀ,
ਜਿਹਦਾ ਨਾਮ ਆ ਅਕਾਲ ਪੁਰਖ ਦਾ, ਉਹ ਉਹਦੇ ਨਾਲ ਮਿਲ ਜਾਣਗੇ, ਉਹਦੇ ਘਰ ਚਲੇ ਜਾਣਗੇ, ਉਹ ਸਦਾ ਵਾਸਤੇ ਸੁਖੀ ਹੋ ਜਾਣਗੇ।
ਸੁਨਤ ਸ਼ਬਦ ਸਿੱਧ ਸਰਬਲ ਜਾਏ,
ਇਹ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰਸਨਾ ਤੋਂ ਸੁਣ ਕੇ ਸਾਰੇ ਬਹੁਤ ਸ਼ਰਮਿੰਦੇ ਹੋਏ ਸਿੱਧ ਪੁਰਸ਼।
ਤੂਸ਼ਣ ਪਏ ਨਾ ਉੱਤਰ ਆਏ,
ਚੁੱਪ ਕਰ ਗਏ ਸਾਰੇ, ਹੈਰਾਨ ਬੜੇ ਹੋਏ, ਫੁਰਨਾ ਕੋਈ ਨੀ ਫੁਰਦਾ, ਜਵਾਬ ਨੀ ਕੋਈ ਆ ਰਿਹਾ, ਸ਼ਰਮਿੰਦੇ ਬਹੁਤ ਹੋਏ, ਲੱਜਾਵਾਨ ਹੋਏ।
ਕਰੀ ਆਦੇਸ਼ ਆਦੇਸ਼ ਬਹੋਰੀ,
ਤੇ ਆਦੇਸ਼ ਆਦੇਸ਼ ਦਾ ਮਤਲਬ ਸਤਿ ਸ੍ਰੀ ਅਕਾਲ, ਨਮਸਕਾਰ, ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਆਦੇਸ਼ ਕਹਿ ਕੇ, ਤੇ ਉਥੋਂ ਛੇਤੀ ਨਾਲ ਨਿਕਲ ਗਏ ਸ਼ਰਮਸਾਰ ਹੁੰਦੇ ਹੋਏ।
ਗਏ ਸਿੱਧ ਸਭ ਔਰੇ ਠੋਰੀ,
ਜਿੱਥੇ ਜਿੱਥੇ ਕਿਸੇ ਦਾ ਆਸਣ ਸੀਗਾ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਗਏ।
ਗੋਰਖ ਮਤਾ ਨਾਮ ਇੱਕ ਥਾਨਾ,
ਯੂਪੀ ਵਿੱਚ ਇੱਕ ਥਾਂ ਆ ਜਿਹਦਾ ਨਾਂ ਆ ਗੋਰਖ ਮਤਾ,
ਤਹਾਂ ਜਾਏ ਕਿਆ ਆਸਨ ਠਾਨਾ,
ਕਈਆਂ ਨੇ ਉੱਥੇ ਜਾ ਕੇ ਆਪਣਾ ਡੇਰਾ ਲਾ ਲਿਆ।
ਕਿਨਹੂੰ ਤਰ ਮ੍ਰਿਗ ਛਾਲ ਡਸਾਈ,
ਆਪਾਂ ਨੂੰ ਜਿਵੇਂ ਸਤਿਗੁਰਾਂ ਦਾ ਹੁਕਮ ਆ ਕਿ ਉਹਨਾਂ ਦਾ ਆਸਣ, ਉਹਨਾਂ ਦਾ ਆਸਣ ਇਹ ਬਹੁਤ ਚੰਗੀ ਸ਼ਕਤੀ ਦੇਣ ਵਾਲਾ ਤੇ ਬੜੀ ਛੇਤੀ ਤਪੱਸਿਆ ਨੂੰ ਸਫਲ ਕਰਨ ਵਾਲਾ ਹੈ। ਇਸ ਤੋਂ ਘੱਟ ਸਫਲਤਾ ਮਿਲਦੀ ਆ ਕੰਬਲ ਦੇ ਆਸਣ ਤੇ, ਉਸ ਤੋਂ ਘੱਟ ਸਫਲਤਾ ਮਿਲਦੀ ਆ ਸ਼ੇਰ ਦੇ ਆਸਣ ਤੇ, ਉਸ ਤੋਂ ਪਿੱਛੇ ਮਿਲਦੀ ਆ ਸਫਲਤਾ ਮ੍ਰਿਗ ਦੇ, ਮ੍ਰਿਗ ਦਾ ਮ੍ਰਿਗਸ਼ਾਲਾ, ਮ੍ਰਿਗ ਦਾ ਚਮੜਾ ਜਿਹੜਾ ਉਹਦੇ ਤੇ ਵਿਛਾ ਕੇ ਰਿਸ਼ੀ ਮੁਨੀ, ਇਹਨਾਂ ਤੋਂ ਸਿੱਧੀਆਂ ਪ੍ਰਾਪਤ ਹੁੰਦੀਆਂ ਬਹੁਤ ਛੇਤੀ। ਪਰ ਜਿਹੜੀ ਸਰਬ ਸਿੱਧੀ ਆ ਨਾ, ਉਹ ਉਹਨਾਂ ਦੇ ਆਸਣ ਤੋਂ ਪ੍ਰਾਪਤ ਹੁੰਦੀ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਆ ਕਿ ਜਿੰਨੇ ਆਪਣੇ ਨਾਮ ਧਾਰੀ ਸੰਤ ਸਿੱਖ ਨੇ ਨਾ, ਇਹ ਧਰਤੀ ਤੇ ਬੈਠਿਆ ਕਰਨ ਤੇ ਉਹਨਾਂ ਦਾ ਆਸਣ ਉਠਾ ਕੇ ਵਿਛਾ ਕੇ ਬੈਠਿਆ ਕਰਨ। ਜਿਹੜੇ ਕੰਬਲ ਦਾ ਆਸਣ ਵਿਛਾ ਕੇ ਬੈਠਣਗੇ ਉਹ ਥੋੜਾ ਪਿੱਛੇ ਰਹਿ ਜਾਣਗੇ, ਉਹਨਾਂ ਨੂੰ ਇੱਕ ਸਿੱਧੀ ਪ੍ਰਾਪਤ ਹੋਏਗੀ। ਜਿਹੜੇ ਉਹਨਾਂ ਦਾ ਆਸਣ ਵਿਛਾ ਕੇ ਬੈਠਣਗੇ ਉਹਨਾਂ ਨੂੰ ਸਰਬ ਸਿੱਧੀ ਪ੍ਰਾਪਤ ਹੋਏਗੀ। ਜਿੰਨਾ ਜਿੰਨਾ ਕਿਸੇ ਨੂੰ ਗਿਆਨ ਆ ਉਹਨਾਂ ਉਹਨਾਂ ਉਹਦਾ ਉਹ ਫਾਇਦਾ ਲੈ ਸਕਦਾ। ਸੁੱਖ ਤੇ ਹੈ ਸਾਨੂੰ ਥੱਲੇ ਗੱਦੇ ਵਿਛ ਗਏ ਸਾਡੇ ਏਡੇ ਏਡੇ ਮੋਟੇ, ਪਰ ਧਰਤੀ ਨਾਲ ਸੰਬੰਧ ਹੋਣਾ ਜ਼ਰੂਰੀ ਆ। ਤਪੱਸਿਆ ਦਾ ਧਰਤੀ ਨਾਲ ਸੰਬੰਧ ਹੋਣਾ ਜ਼ਰੂਰੀ ਆ। ਧਰਤੀ ਦੇ ਉੱਪਰ ਸਾਡਾ ਉਹਨਾਂ ਦਾ ਆਸਣ ਹੋਏ ਤੇ ਫਿਰ ਬਹੁਤਾ ਫਾਇਦਾ ਆ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਹੁਣ ਸਾਡਾ ਇਹ ਮਹਾਨ ਕੁੰਭ ਚੱਲਣਾ, ਸਮਾਂ ਬਿਲਕੁਲ ਨੇੜੇ ਆ, ਭਾਗਾਂ ਵਾਲੇ ਜੀ ਹੋਣਗੇ ਜਿਨ੍ਹਾਂ ਨੂੰ ਉਹਦੀ ਪ੍ਰਾਪਤੀ ਹੋਏਗੀ, ਤੇ ਆਪਣਾ ਉਹਨਾਂ ਦਾ ਆਸਣ ਸੁੱਚਾ ਕੀਤਾ ਹੋਇਆ ਤੇ ਆਪਣੇ ਪੌਵੇ ਖੜਾਵਾਂ ਗੜਵਾ ਮਾਲਾ ਲੈ ਕੇ ਤਿਆਰ ਹੋ ਜਾਓ, ਤੇ ਉਹ ਪ੍ਰਾਪਤੀ ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਣੀ ਆ, ਉਹਦੇ ਵਾਸਤੇ ਝੋਲੀਆਂ ਭਰਨ ਵਾਸਤੇ ਤਿਆਰ ਹੋ ਜਾਓ। ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਤੇ ਉਹ ਸਿੱਧ ਪੁਰਸ਼ ਜਿਹੜੇ ਨੇ ਇੰਨੀ ਕਿ ਉਡਾਰੀ ਮਾਰ ਸਕਦੇ ਨੇ, ਅਗਲੇ ਕਿਸੇ ਗੱਲ ਦਾ ਨਹੀਂ ਉਹਨਾਂ ਨੂੰ ਪਤਾ ਤੇ ਉਹ ਮ੍ਰਿਗਸ਼ਾਲਾ ਹਰਨ ਦੇ ਆਸਣ ਤੇ ਬੈਠ ਕੇ ਤੇ ਉਹ ਜੋ ਜੋ ਸ਼ਬਦ ਗੋਰਖਨਾਥ ਕੋਲੋਂ ਕਿਸੇ ਨੇ ਆਪਣੇ ਗੁਰੂ ਤੋਂ ਪੁੱਛਿਆ ਉਹਦੀ ਸਿੱਧੀ ਕਰਦੇ ਪਏ ਨੇ। ਬੈਰਾਗਨ ਇੱਕ ਲੱਕੜੀ ਦਾ ਨਾਂ, ਇੰਨੀ ਕੁ ਉੱਚੀ ਹੁੰਦੀ, ਥੱਲੇ ਉਹਦੇ ਪੈਰ ਬਣਿਆ ਹੁੰਦਾ, ਉੱਤੇ ਉਹਦੇ ਬਾਂਹ ਰੱਖ ਕੇ ਏਦਾਂ ਤੇ ਏਦਾਂ ਮਾਲਾ ਫਿਰਦੇ ਰਹਿੰਦੇ ਆ, ਬਾਂਹ ਥੱਕਦੀ ਨਹੀਂ, ਇੱਥੋਂ ਮਾਲਾ ਥੱਲੇ ਲੱਗਦੀ ਵੀ ਨਹੀਂ ਤੇ ਮਾਲਾ ਚੱਲਦੀ ਰਹਿੰਦੀ ਆ, ਤੇ ਉਹਦੇ ਉੱਤੇ ਰੱਖ ਕੇ ਮਾਲਾ ਕਈ ਜਪਣ ਲੱਗ ਪਏ ਧਿਆਨ ਲਾ ਕੇ।
ਭਸਮ ਸੰਗ ਅੰਗ ਸਤਰੰਗਾ,
ਭਸਮ ਜਿਹੜੀ ਇਹ ਸੁੱਚੀ ਵੀ ਹੁੰਦੀ ਆ, ਸਵਾਹ ਜਿਹੜੀ ਆ ਇਹਦੇ ਨਾਲ ਵੀ ਸਿੱਧੀ ਪ੍ਰਾਪਤ ਹੁੰਦੀ ਆ। ਸਵਾਹਾ ਪ੍ਰਾਪਤੀ ਦੋ ਚੀਜ਼ਾਂ ਨਾਲ ਹੁੰਦੀ ਆ, ਸਵਾਹਾ ਤੇ ਸੁਦਾਹਾ, ਇਹ ਦੋ ਸ਼ਕਤੀਆਂ ਬਹੁਤ ਵੱਡੀਆਂ ਸ਼ਕਤੀਆਂ ਨੇ। ਇਹਨਾਂ ਦੇ ਰਾਹੀਂ ਦੇਵਤਿਆਂ ਨੂੰ ਆਹੂਤੀ ਮਿਲਦੀ ਆ ਤੇ ਦੇਵਤੇ ਇਹਨਾਂ ਦੇ ਰਾਹੀਂ ਬਰਕਤਾਂ ਦੇ ਦਿੰਦੇ ਆ, ਸਿੱਧੀਆਂ ਦੇ ਦਿੰਦੇ, ਸ਼ਕਤੀਆਂ ਦੇ ਦਿੰਦੇ ਆ। ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਨਾ, ਉਹ ਜਦੋਂ ਵੀ ਅੱਗ ਦੇ ਵਿੱਚ ਪਾਉਣਗੇ ਨਾ ਘਿਓ ਖੰਡ ਕੋਈ ਹੋਰ ਸਮੱਗਰੀ, ਉਦੋਂ ਜ਼ਰੂਰ ਕਹਿਣਗੇ ਸਵਾਹਾ ਸੁਧਾਹਾ। ਇਹ ਦੋ ਸ਼ਕਤੀਆਂ, ਦੋ ਇਸਤਰੀਆਂ ਆ, ਦੋ ਰੂਹਾਂ ਆ ਜਿਨ੍ਹਾਂ ਦੇ ਰਾਹੀਂ ਇਹ ਸ਼ਕਤੀ ਦੇਵਤਿਆਂ ਨੂੰ ਸਾਡੀ ਆਹੂਤੀ ਦੇਵਤਿਆਂ ਤੱਕ ਪਹੁੰਚਾਉਂਦੀਆਂ ਤੇ ਉਹਨਾਂ ਤੋਂ ਜੋ ਆਸ਼ੀਰਵਾਦ ਜਾਂ ਜੋ ਖੁਸ਼ੀ ਮਿਲਦੀ ਆ ਉਹ ਫਿਰ ਸਾਡੇ ਤੱਕ ਪਹੁੰਚਾਉਂਦੀਆਂ। ਤੇ ਇਸ ਵਾਸਤੇ ਲੋਕ ਇਹਦਾ ਬਹੁਤਾ ਆਦਰ ਕਰਦੇ ਆ, ਇਸ ਵਾਸਤੇ ਸਾਧੂ ਸੰਤ ਜਿਹੜੇ ਉਹ ਸਵਾਹ ਦੀ ਪੁੜੀ ਦਿੰਦੇ ਆ ਕਿ ਹੇ ਸ਼ਕਤੀ ਮੈਂ ਤਾਂ ਨਹੀਂ ਕੁਛ ਕਰ ਸਕਦਾ ਤੇ ਤੇਰੇ ਦਰ ਤੇ ਆਇਆ ਤੇ ਇਹ ਜੇ ਇੱਛਾ ਕਰਕੇ ਆਇਆ ਉਹ ਇੱਛਾ ਦੀ ਤੂੰ ਹੀ ਪੂਰੀ ਕਰ ਦੇ। ਜਿਹਨਾਂ ਨੂੰ ਇਸ ਗੱਲ ਦਾ ਪਤਾ ਜਿਹੜੀ ਇਹ ਇੱਛਾ ਨਾਲ ਦਿੰਦੇ ਨੇ ਨਾ, ਉਹਨਾਂ ਦੀ ਸਵਾਹ ਦੀ ਪੁੜੀ ਨਾਲ ਵੀ ਆਰਾਮ ਆ ਜਾਂਦਾ, ਉਹਨਾਂ ਦੀ ਸਵਾਹ ਦੀ ਪੁੜੀ ਵੀ ਅੱਗੇ ਸਾਰੇ ਕੰਮ ਕਰ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਫਿਰ ਉਹ ਸ਼ਕਤੀ ਹੁੰਦੀ ਜਿਹਦੀ ਅਰਾਧਨਾ ਹੁੰਦੀ ਹੈ ਸਵਾਹ ਤੇ ਸੁਧਾ। ਉਹ ਇਹ ਦੋ ਸ਼ਕਤੀਆਂ ਨੇ ਤੇ ਜਿਹਨਾਂ ਨੂੰ ਇਸ ਗੱਲ ਦਾ ਪਤਾ, ਇੱਕ ਤੇ ਸਰੀਰ ਨੂੰ ਮੱਛਰ ਨਹੀਂ ਲੜਦਾ, ਕੀੜੇ ਮਕੌੜੇ ਨਹੀਂ ਕਰਦੇ, ਦੂਸਰਾ ਸਰੀਰ ਨੂੰ ਜਿਹੜੇ ਕੀਟਾਣੂ ਚਿੰਬੜਦੇ ਨਾ ਜਿਹਦੇ ਨਾਲ ਅੱਜ ਕੱਲ੍ਹ ਕਹਿੰਦੇ ਵੀ ਬੜਾ ਬੜਾ ਫੈਲਦਾ ਪਿਆ ਬੁਖਾਰ, ਕਈ ਤਰ੍ਹਾਂ ਦੀ ਬਿਮਾਰੀਆਂ ਫੈਲਦੀਆਂ ਪਈਆਂ, ਕੀਟਾਣੂ ਅੰਦਰ ਚਲੇ ਜਾਂਦੇ ਆ। ਸਵਾਹ ਮਲਣ ਦੇ ਨਾਲ ਮੇਰਾ ਤਜਰਬਾ ਆ, ਜਦੋਂ ਸਬਜ਼ੀਆਂ ਬੀਬੀਆਂ ਬੀਜਦੀਆਂ ਹੁੰਦੀਆਂ ਸੀ ਨਾ ਪਿੰਡਾਂ ਵਿੱਚ, ਤੇ ਉਹ ਫਿਰ ਸਵਾਹ ਜਿਹੜੀ ਉਹਨਾਂ ਤੇ ਸਵੇਰੇ ਸਵੇਰੇ ਛਿੜਕਾਉਂਦੀਆਂ ਸੀ, ਸਵਾਹ ਦੇ ਨਾਲ ਫਿਰ ਉਹ ਜਿਹੜੇ ਕੀੜੇ ਸੀ ਉਹਨੂੰ ਖਾਂਦੇ ਨਹੀਂ ਸੀ। ਸਵਾਹ ਮਲਣ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ, ਕੀੜੇ ਨਹੀਂ ਚੱਲਦੇ, ਕਿਰਮ ਨਹੀਂ ਚੱਲਦੇ, ਸਰੀਰ ਦੂਸ਼ਿਤ ਨਹੀਂ ਹੁੰਦਾ, ਸਰੀਰ ਵਿੱਚ ਬਿਮਾਰੀਆਂ ਨਹੀਂ ਫੈਲਦੀਆਂ। ਤੇ ਸਵਾਹ ਮਲਣ ਦੇ ਨਾਲ ਇਹ ਸਿੱਧੀ ਜਿਹੜੀ ਆ, ਇਹ ਸ਼ਕਤੀ ਜਿਹੜੀ ਆ, ਇਹ ਦੇਵਤਿਆਂ ਵੱਲੋਂ ਜੋ ਆਸ਼ੀਰਵਾਦ ਮਿਲਦਾ ਸਿੱਧਾ ਹੀ ਅੰਦਰ ਆ ਜਾਂਦਾ, ਬਹੁਤ ਛੇਤੀ ਸ਼ਕਤੀ ਅੰਦਰ ਆਉਂਦੀ ਹੈ। ਤਾਂ ਲੋਕ ਸਵਾਹ ਮਲ ਕੇ ਬੈਠ ਕੇ ਤਪੱਸਿਆ ਕਰਦੇ ਸੀ, ਤੇ ਕੁਛ ਸਿੱਧ ਐਸੇ ਵੀ ਸੀ ਜਿਹੜੇ ਬਹੁਤ ਛੇਤੀ ਸ਼ਕਤੀ ਪ੍ਰਾਪਤ ਕਰਨਾ ਚਾਹੁੰਦੇ ਸੀ, ਉੱਡਣ ਵਾਲੀ, ਦੌੜਨ ਵਾਲੀ, ਅਲੋਪ ਹੋਣ ਵਾਲੀ, ਤੇ ਉਹ ਫਿਰ ਇਸ ਤਰ੍ਹਾਂ ਆਪਣੇ ਸ਼ਬਦਾਂ ਨੂੰ ਸਿੱਧੀਆਂ ਕਰਦੇ ਸੀ ਸਵਾਹ ਮਲ ਕੇ।
ਤੂਸ਼ਨ ਬੈਠੇ ਮਾਨ ਉਤੰਗਾ,
ਕਈ ਚੁੱਪ ਕਰਕੇ ਬੈਠੇ ਹੋਏ ਆ ਜਿਨ੍ਹਾਂ ਨੂੰ ਪਹਿਲਾਂ ਹੀ ਬੜਾ ਮਾਨ ਆ, ਮੇਰੇ ਕੋਲ ਤਾਂ ਪਹਿਲਾਂ ਹੀ ਬੜੀ ਸ਼ਕਤੀ ਆ।
ਤਿੰਨ ਪਾਤਸ਼ਾਹ ਕੇਤਕ ਚਿਰ ਕਾਲਾ,
ਉਹ ਜਦੋਂ ਬੈਠੇ ਰਹੇ ਆਪਣੇ ਆਪਣੇ ਆਸਣਾਂ ਤੇ ਕਾਫੀ ਚਿਰ ਮਗਰੋਂ,
ਤਹਾਂ ਪਹੁੰਚੇ ਜਾਏ ਕਿਰਪਾਲਾ,
ਤੇ ਸੱਚੇ ਪਾਤਸ਼ਾਹ ਵੀ ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ, ਉਹਨਾਂ ਦੇ ਕੁਕਰਮ ਛਡਾਉਣ ਵਾਸਤੇ, ਇਸ ਹਨੇਰੇ ਕੋਠੜੀ ਵਿੱਚੋਂ ਕੱਢਣ ਵਾਸਤੇ, ਹਨੇਰੇ ਵਾਲੇ ਖੂਹ ਵਿੱਚੋਂ ਕੱਢਣ ਵਾਸਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਵੀ ਉੱਥੇ ਚਲੇ ਗਏ।
ਸਭ ਕੋ ਕੀਨ ਆਦੇਸ਼ ਅਦੇਸ਼ਾ,
ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਆ, ਉਹ ਸਤਿ ਸ੍ਰੀ ਅਕਾਲ ਨੂੰ ਚੰਗਾ ਨਹੀਂ ਸਮਝਦੇ, ਉਹ ਆਦੇਸ਼ ਜੇ ਕਹੀਏ ਹੈ ਤੇ ਉਹਦਾ ਵੀ ਮਤਲਬ ਇਹੀ ਆ, ਆਦੇਸ਼ ਦਾ ਮਤਲਬ ਵੀ ਹੁੰਦਾ ਨਮਸਕਾਰ, ਤੇ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਭਾਸ਼ਾ ਚ ਉਹਨੂੰ ਕਹਿਤਾ ਆਦੇਸ਼ ਬਾਬਾ ਆਦੇਸ਼।
ਬੈਠਿਓ ਚਹਿਤ ਬਹੁਰ ਜਗਦੇਸ਼ਾ,
ਤੇ ਸੱਚੇ ਪਾਤਸ਼ਾਹ ਬੈਠਣਾ ਚਾਹੁੰਦੇ ਆ ਪਰ ਉਹ ਇੰਨੇ ਮਾਨੀ ਲੋਕ ਆ, ਉੱਠ ਕੇ ਖੜੇ ਨਹੀਂ ਹੋਏ, ਆਦਰ ਨਹੀਂ ਕੀਤਾ, ਜਿਉ ਆਇਆ ਨਹੀਂ ਕਿਹਾ, ਬੈਠਣ ਵਾਸਤੇ ਜਗ੍ਹਾ ਨਹੀਂ ਦਿੱਤੀ। ਹਰ ਸਿੱਖ ਨੂੰ ਚਾਹੀਦਾ, ਹਰ ਜੀਵ ਨੂੰ ਚਾਹੀਦਾ, ਭਾਵੇਂ ਆਪਣੇ ਤੋਂ ਛੋਟਾ ਹੋਏ ਭਾਵੇਂ ਵੱਡਾ ਹੋਏ, ਉਹਨੂੰ ਜੀ ਆਇਆ ਆਖੋ। ਦੁਸ਼ਮਣ ਵੀ ਘਰ ਆ, ਜੇ ਗੁਰਬਾਣੀ ਪੜ੍ਹਦੇ, ਜੇ ਗੁਰੂ ਦੀ ਗੱਲ ਮਿਲਣੀ ਆ, ਤੇ ਜੇ ਦੁਸ਼ਮਣ ਵੀ ਘਰ ਆ ਗਿਆ ਤੇ ਉੱਠ ਕੇ ਉਹਦਾ ਵੀ ਆਦਰ ਕਰੋ, ਉਹਨੂੰ ਵੀ ਜੀ ਆਇਆ ਆਖੋ। ਫਰੀਦ ਜੀ ਕਹਿੰਦੇ, ਫਰੀਦਾ ਜੋ ਤਿੰਨ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪ ਨੜੈ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ, ਜੇ ਆ ਜਾਣ ਘਰ ਤੇ ਤੇਰੀ ਇਹ ਡਿਊਟੀ ਬਣਦੀ ਆ, ਤੂੰ ਇਹ ਕੰਮ ਕਰ। ਤੇ ਉਹਨਾਂ ਸਿੱਧਾ ਨੇ ਇਸ ਤਰ੍ਹਾਂ ਨਹੀਂ ਕੀਤਾ, ਇਤਿਹਾਸ ਭਰਿਆ ਪਿਆ ਜਿਨ੍ਹਾਂ ਜਿਨ੍ਹਾਂ ਨੇ ਸਾਧੂ ਸੰਤਾਂ ਦਾ ਇਸ ਤਰ੍ਹਾਂ ਅਪਮਾਨ ਕੀਤਾ, ਉੱਠ ਕੇ ਖੜੇ ਨਹੀਂ ਹੋਏ, ਜੀ ਆਇਆ ਨਹੀਂ ਆਖਿਆ, ਆਦਰ ਨਹੀਂ ਕੀਤਾ, ਉਹਨਾਂ ਨੂੰ ਕੈਸੀਆਂ ਕੈਸੀਆਂ ਸਜ਼ਾਵਾਂ ਮਿਲੀਆਂ, ਸਾਡਾ ਇਤਿਹਾਸ ਭਰਿਆ ਪਿਆ। ਮੈਂ ਇਸ ਪਾਸੇ ਨਹੀਂ ਤੁਰਨਾ, ਮੈਂ ਗੱਲ ਕਰ ਰਿਹਾ, ਫਿਰ ਕਿਤੇ ਸਮਾਂ ਮਿਲੇਗਾ ਤੇ ਇਸ ਪ੍ਰਸੰਗ ਨੂੰ ਕਿਤੇ ਤੋਰਾਂਗੇ। ਮੈਂ ਗੱਲ ਇਹ ਕਰਦਾ ਪਿਆ ਕਿ ਉਹਨਾਂ ਨੇ ਸਤਿਗੁਰਾਂ ਨੂੰ ਪਾਤਸ਼ਾਹ ਦਾ ਜੀ ਤੇ ਕਰਦਾ ਸੀ ਬੈਠਣ ਨੂੰ, ਪਰ ਉਹਨਾਂ ਨੇ ਕਿਸੇ ਪਾਸੇ ਨੂੰ ਇਸ਼ਾਰਾ ਵੀ ਨਹੀਂ ਕੀਤਾ ਕਿ ਇੱਥੇ ਤੁਸੀਂ ਬਹਿ ਜਾਓ, ਤੇ ਕਿਸੇ ਨੇ ਉਹਨਾਂ ਦਾ ਸਤਿਕਾਰ ਵੀ ਨਹੀਂ ਕੀਤਾ ਤੇ ਉਹਨਾਂ ਨੂੰ ਜੀ ਆਇਆ ਵੀ ਨਹੀਂ ਆਖਿਆ।
ਸੂਕੋ ਬਿਰਖ ਹੁਤੋ ਤਹਿਕ,
ਨੇੜੇ ਹੀ ਇੱਕ ਬੜਾ ਵੱਡਾ ਪਿੱਪਲ ਦਾ ਦਰਖਤ ਸੁੱਕਾ ਹੋਇਆ ਸੀਗਾ।
ਤੇ ਤਰ ਬੈਠੇ ਜਲ ਦੇ ਬਿਬੇਕੂ,
ਸੱਚੇ ਪਾਤਸ਼ਾਹ ਆਪ ਹੀ ਜਾ ਕੇ ਉੱਥੇ ਉਹਦੇ ਥੱਲੇ ਜਾ ਕੇ ਬੈਠ ਗਏ।
ਸੋ ਚਲ ਦਲ ਕੋ ਤਰ ਤਤਕਾਲ,
ਉਹ ਪਿੱਪਲ ਦਾ ਦਰਖਤ ਸੀਗਾ।
ਹਰਿਓ ਹੋਤ ਪਾ ਪੱਤਰ ਵਿਸਾਲਾ,
ਗੁਰ ਪ੍ਰਸਾਦ ਸੁੱਕੇ ਕਾਸ਼ਟ ਹਰਿਆ ਰਹਿ ਰਸ ਦਾ ਇਹ ਸ਼ਬਦ ਆ ਪੰਜਵੇਂ ਪਾਤਸ਼ਾਹ ਜੀ ਦਾ। ਗੁਰੂ ਦੀ ਕਿਰਪਾ ਹੁੰਦਿਆਂ ਸਾਰ ਬਹਿੰਦਿਆਂ ਸਾਰੀ, ਉਹ ਜਗ੍ਹਾ ਨੂੰ ਚਰਨ ਲੱਗਦਿਆਂ ਸਾਰੀ, ਉਹ ਸੁੱਕੇ ਟਾਣੇ ਇਕਦਮ ਮਰ ਚੁੱਕੇ ਟਾਣੇ, ਉਹਦੇ ਵਿੱਚ ਜੀਵ ਆ ਗਿਆ, ਜੀਵਾਤਮਾ ਆ ਗਿਆ, ਇਕਦਮ ਹਰੇ ਭਰੇ ਟਾਣੇ ਤੇ ਵਧੀਆ ਲਹਿ ਲਹਾਉਂਦੇ ਫੁੱਲ ਪੱਤੇ ਜਿਹੜੇ ਸੀ ਨਿਕਲ ਆਏ।
ਅਵਲੋਕਤ ਬਿਸਮੇ ਸਿੱਧ ਮਾਨੀ,
ਜਿਹੜੇ ਚਿਰਾਂ ਤੋਂ ਉੱਥੇ ਬਹਿ ਕੇ ਧੂਣੀਆਂ ਤਪ ਰਹੇ ਸੀ, ਤਪੱਸਿਆ ਕਰ ਰਹੇ ਸੀ, ਜਿਹੜੇ ਬੜੀਆਂ ਸ਼ਕਤੀਆਂ ਪ੍ਰਾਪਤ ਕਰ ਚੁੱਕੇ ਸੀ, ਔਰ ਇਹਨਾਂ ਕੰਮ ਨੀ ਉਹ ਕਰ ਸਕੇ ਜਿਹੜੇ ਸਾਰਾ ਦੇ ਚਰਨ ਪੈਂਦਿਆਂ ਸਾਰੀ, ਜਦੋਂ ਇਹ ਚੱਲਦਲ ਉਹ ਜਿਹੜਾ ਪਿੱਪਲ ਦਾ ਦਰਖਤ ਸੀ ਇਕਦਮ ਹਰਾ ਭਰਾ ਸ਼ਾਖਾ ਵਾਲਾ, ਕਰੂਮਲਾ ਵਾਲਾ, ਪੱਤਿਆਂ ਵਾਲਾ, ਅੱਖਾਂ ਨਾਲ ਦੇਖਿਆ ਨਾ ਤੇ ਹੈਰਾਨ ਹੋ ਗਏ। ਬੜੀ ਈਰਖਾ ਹੋਈ, ਬੜਾ ਸਾੜਾ ਹੋਇਆ, ਜੇ ਇਹ ਇੱਥੇ ਰਹਿ ਗਿਆ ਤੇ ਸਾਨੂੰ ਕਿਸੇ ਨੇ ਨੀ ਨਮਸਕਾਰ ਕਰਨੀ, ਸਾਨੂੰ ਕਿਸੇ ਨੇ ਨੀ ਭੇਟਾ ਚੜਾਉਣੀ। ਤੇ ਉਹਨਾਂ ਨੇ ਇਸ ਤਰ੍ਹਾਂ ਕਿਹਾ,
ਸਿੱਖਿਆਲੇ ਤੂੰ ਭਾ ਸਿੱਖ ਕਿਸ ਕੋ,
ਕਿਹਦੇ ਕੋਲੋਂ ਸਿੱਖਿਆ ਲਈ ਆ, ਤੇਰਾ ਗੁਰੂ ਕੌਣ ਆ, ਤੂੰ ਕਿਹਦਾ ਸਿੱਖ ਆ,
ਹਮਕੋ ਨਾਮ ਬਤਾਓ ਤਿਸ ਕੋ,
ਸਾਨੂੰ ਵੀ ਆਪਣੇ ਗੁਰੂ ਦਾ ਨਾਂ ਦੱਸ ਦੇ ਕਿ ਇਹ ਸ਼ਕਤੀ ਤੂੰ ਕਿਹਦੇ ਕੋਲੋਂ ਲਈ ਆ, ਸਿੱਖਿਆ ਕਿਹਦੇ ਕੋਲ ਲਈ ਆ, ਇਹ ਤੂੰ ਤਾਕਤ ਕਿਹਦੇ ਕੋਲੋਂ ਲਈ ਆ।
ਕਿਸ ਦੁੱਖ ਤੇ ਉਰ ਭਇਓ ਉਦਾਸਾ,
ਤੇ ਇੱਕ ਤਾਨਾ ਜਿਹਾ ਮਾਰਿਆ ਕਿ ਤੂੰ ਘਰ ਕਿਹੜੇ ਦੁੱਖ ਤੋਂ ਛੱਡਿਆ, ਕਿ ਇਹ ਜਿੰਨੇ ਵੀ ਸਾਧੂ ਸੰਤ ਆਮ ਲੋਕੀ ਕਹਿੰਦੇ ਆ ਕਿ ਇਹ ਲੋਕ ਬਹੁਤ ਦੁੱਖ ਦੇ ਮਾਰੇ ਹੋਏ, ਗਰੀਬੀ ਦੇ ਸਤਾਏ ਹੋਏ, ਸ਼ਰੀਕਾਂ ਦੇ ਸਤਾਏ ਹੋਏ, ਦੁਸ਼ਮਣਾਂ ਦੇ ਸਤਾਏ ਹੋਏ, ਉਹ ਕਈ ਘਰ ਛੱਡ ਕੇ ਤੇ ਸਾਧੂ ਬਣ ਜਾਂਦੇ ਆ। ਇਹਨਾਂ ਦਾ ਇਹ ਵਿਚਾਰ ਸੀ ਸਾਧੂਆਂ ਦਾ, ਸਿੱਧਾਂ ਦਾ। ਇਹਨਾਂ ਨੇ ਗੁਰੂ ਨਾਨਕ ਨੂੰ ਆਖਿਆ ਕਿਹੜੇ ਦੁੱਖ ਦਾ ਸਤਾਇਆ ਤੂੰ ਸਾਧੂ ਬਣਿਆ,
ਜਿਹ ਡਰ ਕਰ ਨਾ ਜਾਏ ਅਵਸਾ।
ਕਈ ਜਗ੍ਹਾ ਤੇ ਤੈਨੂੰ ਵੇਖਿਆ ਤੇ ਜਿਹੜੇ ਡਰ ਕਰਕੇ ਤੂੰ ਘਰ ਨਹੀਂ ਜਾਂਦਾ ਆਪਣੇ ਵਾਪਸ, ਕਿਹਦਾ ਤੈਨੂੰ ਡਰ ਆ, ਮਾਰਨ ਦਾ ਡਰ ਆ, ਮੌਤ ਦਾ ਡਰ ਆ, ਦੁਸ਼ਮਣ ਦਾ ਡਰ ਆ, ਗਰੀਬੀ ਕੰਗਾਲੀ ਦਾ ਡਰ ਆ, ਕੀ ਦੁੱਖ ਆ, ਤੂੰ ਕਿਉਂ ਨਹੀਂ ਘਰ ਜਾਂਦਾ।
ਵਿਚਰਤ ਰਹਿ ਨਈ ਨਿਤ ਜਾਈ,
ਨਵੇਂ ਨਵੇਂ ਥਾਂ ਤੇ ਤੂੰ ਤੁਰਿਆ ਫਿਰਦਾ, ਆਪਣੇ ਘਰ ਕਿਉਂ ਨਹੀਂ ਜਾਂਦਾ, ਤੈਨੂੰ ਕੀ ਦੁੱਖ ਆ, ਕਿਸ ਦੁੱਖ ਤੇ ਤੂੰ ਸਾਧੂ ਬਣ ਗਿਆ।
ਸਥਿਤ ਥਾਏ ਨਾ ਪਾਵਹਿ ਕਾਈ,
ਤੇ ਤੈਨੂੰ ਰਹਿਣ ਨੂੰ ਇੱਕ ਪੱਕੀ ਜਗ੍ਹਾ ਕੋਈ ਨਹੀਂ ਮਿਲਦੀ ਪਈ, ਤੂੰ ਬੜਾ ਪਰੇਸ਼ਾਨ ਜਿਹਾ ਲੱਗਦਾ।
ਤੋ ਮਹਿਜ਼ੂਰ ਸਖਤ ਕਹੋ ਕੀਤਾ,
ਨਾਲੇ ਸਾਨੂੰ ਇਹ ਵੀ ਦੱਸ ਕਿਹੜੇ ਦੁੱਖ ਤੋਂ ਘਰੋਂ ਨਿਕਲਿਆ, ਤੇ ਨਾਲੇ ਇਹ ਦੱਸ ਕਿ ਤੇਰਾ ਗੁਰੂ ਕੌਣ ਆ, ਕਿਹਦੇ ਕੋਲੋਂ ਸਿੱਖਿਆ ਲਈ ਆ, ਤੇ ਨਾਲੇ ਇਹ ਵੀ ਦੱਸ ਕਿ ਤੇਰੇ ਵਿੱਚ ਸ਼ਕਤੀਆਂ ਕਿੰਨੀਆਂ, ਕਿਹਾ ਕਿੰਨੀ ਕੁ ਤਾਕਤ ਆ ਤੇਰੇ ਵਿੱਚ।
ਸੁਣ ਬੋਲੇ ਬੇਦੀ ਕੁਲ ਕੀਤਾ,
ਬੇਦੀ ਕੁਲ ਦੇ ਕੀਤਾ ਸਤਿਗੁਰੂ ਸੂਰਜ, ਉਹਨਾਂ ਨੇ ਵਚਨ ਕੀਤਾ।
ਦੋਹਰਾ ਮਨ ਬਚ ਕ੍ਰਮ ਸਿੱਖ ਸਾਚ ਕੋ, ਜਿਸ ਤੇ ਵੱਡਾ ਨਾ ਕੋਏ।
ਮਨ ਕਰਕੇ ਵੀ ਮੈਂ ਸੱਚ ਦਾ, ਸੱਚ ਨੂੰ ਹੀ ਮੰਨਦਾ ਆ, ਸੱਚ ਦਾ ਹੀ ਸਿੱਖ ਆ। ਮਨ ਬਚ ਕ੍ਰਮ ਹੈ ਸਾਚ ਕੋ, ਤੇ ਮੈਂ ਉਹਦਾ ਹੀ ਸਿੱਖ ਆ, ਮੈਂ ਸੱਚ ਦਾ ਹੀ ਸਿੱਖ ਆ। ਸੱਚ ਹੀ ਸਤਿਗੁਰੂ ਆ, ਸੱਚੇ ਤੇ ਪਵਨਾ ਪਿਆ, ਸੱਚ ਹੀ ਅਕਾਲ ਪੁਰਖ ਆ, ਅਕਾਲ ਪੁਰਖ ਦਾ ਦੂਜਾ ਰੂਪ ਆ ਹਵਾ, ਜਿਹੜਾ ਮੇਰਾ ਗੁਰੂ ਆ ਪੌਣ ਗੁਰੂ। ਸਾਚੇ ਤੇ ਪਵਨਾ ਪਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਆ ਦੇ ਸੱਚ ਜੁਗਾ ਦੇ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਜਿਸ ਅੰਦਰ ਸੱਚ। ਸੱਚੇ ਪਾਤਸ਼ਾਹ ਕੁਦਮ ਮੈਂ ਸੱਚ ਦਾ ਹੀ ਸਿੱਖ ਆ, ਤੇ ਸੱਚ ਨੂੰ ਹੀ ਜਪਦਾ, ਤੇ ਸੱਚ ਨੂੰ ਹੀ ਜਪਾਉਂਦਾ, ਸੱਚ ਨੇ ਹੀ ਜੁੜਿਆ, ਤੇ ਸੱਚ ਨੇ ਹੀ ਜੋੜਦਾ, ਤੇ ਸੱਚ ਨਾਲ ਵੱਡਾ ਕੋਈ ਨਹੀਂ ਹੈ।
ਸੱਤ ਸ਼ਬਦ ਕੋ ਵੇਖ ਲੇ, ਬੰਧਨ ਪਾਵ ਕੇ ਖੋਏ।
ਜਿਹੜਾ ਜਿਹੜਾ ਸੱਚ ਦਾ ਵੇਸ ਧਾਰਨ ਕਰ ਲਏਗਾ ਨਾ, ਸੱਚ ਨਾਲ ਜੁੜ ਜਾਏਗਾ ਨਾ, ਇਹ ਮਾਇਆ ਦੇ ਬੰਧਨ, ਕਰਮਾਂ ਦੇ ਬੰਧਨ, ਵਿਕਾਰਾਂ ਦੇ ਬੰਧਨ, ਮੋਹ ਦੇ ਬੰਧਨ, ਹਰ ਤਰ੍ਹਾਂ ਦੇ ਬੰਧਨ ਉਹਦੇ ਛੁੱਟ ਜਾਣਗੇ, ਉਹ ਮੁਕਤ ਹੋ ਜਾਏਗਾ, ਆਜ਼ਾਦ ਹੋ ਜਾਏਗਾ, ਉਹ ਸੁਖ ਸੁਖੀ ਹੋ ਜਾਏਗਾ।
ਚੌਪਈ ਹਾਂ ਗਰੀਬ ਨ ਸ਼ਕਤੀ ਮੋਹ ਮਹ।
ਸੱਚੇ ਪਾਤਸ਼ਾਹ ਪੁੱਤਾਂ ਮੈਂ ਤੇ ਬਹੁਤ ਗਰੀਬ ਆ, ਮੇਰੇ ਵਿਚ ਤੇ ਕੋਈ ਸ਼ਕਤ ਨਹੀਂ। ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਹੁੰਦੇ ਸੀ, ਮੇਰੇ ਵਿਚ ਤੇ ਸ਼ਕਤੀ ਬਾਲ ਜਿੰਨੀ ਵੀ ਗੁਰੂ ਜੈਸਾ ਤੇ ਮੇਰੇ ਵਿਚ ਬਾਲ ਜੈਸਾ ਵੀ ਨਹੀਂ ਹੈ, ਬਾਲ ਜਿੰਨਾ ਵੀ ਨਹੀਂ ਹੈ। ਗੁਰੂ ਵਰਗਾ ਗੁਰੂ ਵਾਲਾ ਕਰਮ ਤੇ ਮੇਰੇ ਚ ਬਾਲ ਜਿੰਨਾ ਵੀ ਨਹੀਂ ਹੈ। ਗੁਰੂ ਕਿੰਨਾ ਨੀਵਾ ਹੋ ਸਕਦਾ ਆ, ਕਿੰਨਾ ਨਿਰਮਾਣ ਹੋ ਸਕਦਾ ਆ। ਗੁਰਬਾਣੀ ਪੜ੍ਹ ਕੇ ਪਤਾ ਲੱਗਦਾ, ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚ ਹੋ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੀ ਉਹ ਕਿਆ ਰੀਸ। ਉਹ ਕਹਿੰਦੇ ਨੇ ਮੇਰੇ ਵਿਚ ਕੋਈ ਸ਼ਕਤੀ ਨਹੀਂ ਹੈ, ਮੈਂ ਤੇ ਬਹੁਤ ਛੋਟਾ ਆ।
ਵਿਚਰ ਬਿਲੋ ਕੋ ਜਗ ਕੋ ਜਹਤ ਹੈ,
ਸੰਸਾਰ ਨੂੰ ਵੇਖਦਾ ਫਿਰਦਾ ਆ ਜਗ੍ਹਾ ਜਗ੍ਹਾ ਜਾ ਕੇ ਕਿ ਕੈਸੇ ਕੈਸੇ ਲੋਕ ਸੰਸਾਰ ਵਿਚ ਰਹਿ ਰਹੇ ਆ ਤੇ ਕੈਸੇ ਕੈਸੇ ਕਰਮ ਕਰ ਰਹੇ ਹੋਏ ਆ।
ਗਰਭ ਬੈਨ ਸ਼ਕਤੀ ਬਲ ਗਮ ਕੋ,
ਜਿਨ੍ਹਾਂ ਨੂੰ ਬਹੁਤ ਸ਼ਕਤੀ ਦਾ ਗਰਭ ਹੋਇਆ ਹੋਇਆ, ਅਹੰਕਾਰ ਹੋਇਆ ਹੋਇਆ ਆ।
ਸ਼੍ਰੀ ਪਰਮੇਸ਼ਵਰ ਬਖਸ਼ਿਸ਼ ਤੁਮਕੋ,
ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਇਹ ਅਹੰਕਾਰ ਤੇ ਏਦਾਂ ਦੀਆਂ ਸ਼ਕਤੀਆਂ ਤੁਹਾਨੂੰ ਹੀ ਪਰਮੇਸ਼ਵਰ ਬਖਸ਼ੇ, ਸਾਨੂੰ ਗਰੀਬੀ ਚੰਗੀ ਹੈ, ਨਿਰਮਾਣਤਾ ਹੀ ਚੰਗੀ ਹੈ।
ਇਸ ਪ੍ਰਕਾਰ ਕੇ ਬੋਲਤ ਬਚਨਾ,
ਏਦਾਂ ਦੇ ਬਚਨ ਕਰਦਿਆਂ ਕਰਦਿਆਂ
ਭਈ ਆਨ ਰਜਨੀ ਕੀ ਰਚਨਾ,
ਸਮਾਂ ਆ ਹੋ ਗਿਆ, ਰਾਤ ਸੂਰਜ ਛਿਪ ਗਿਆ, ਰਾਤ ਹੋ ਗਈ, ਹਨੇਰਾ ਹੋ ਗਿਆ।
ਤਬ ਆਪਣੇ ਆਪਣੇ ਥਲ ਜਾਏ,
ਸਾਰੇ ਆਪਣੇ ਆਪਣੇ ਆਸਣਾਂ ਨੂੰ ਚਲੇ ਗਏ,
ਬੈਠ ਗਏ ਸਿੱਧ ਆਸਣ ਲਾਏ,
ਆਪਣੇ ਆਪਣੇ ਡੇਰੇ ਜਮਾ ਕੇ ਆਸਣ ਲਾ ਕੇ ਬੈਠ ਗਏ ਸਾਰੇ ਸਿੱਧ।
ਸ਼੍ਰੀ ਗੁਰ ਕਹਿ ਉਠੋ ਅਬ ਬਾਲਾ,
ਸੱਚੇ ਪਾਤਸ਼ਾਹ ਵੀ ਹੁਕਮ ਕੀਤਾ ਭਾਈ ਬਾਲਾ ਉਠੋ, ਆਪਾਂ ਵੀ ਕੋਈ ਡੇਰੇ ਦਾ ਇੰਤਜ਼ਾਮ ਕਰੀਏ ਰਾਤ ਰਹਿਣ ਦਾ।
ਧੂਨੀ ਆਨ ਸਰਦੀ ਕਾਲਾ,
ਠੰਡ ਬੜੀ ਹੋ ਗਈ ਆ, ਕਿਤੇ ਅੱਗ ਲੱਭ ਕੇ ਲਿਆਓ ਤੇ ਲੱਕੜਾਂ ਇਕੱਠੀਆਂ ਕਰਕੇ ਆਪਾਂ ਅੱਗ ਬਾਲ ਕੇ ਨਾਲੇ ਸੇਕਾਂਗੇ, ਨਾਲੇ ਠੰਡ ਦੂਰ ਕਰਾਂਗੇ।
ਆਇਸ ਪਾਏ ਗਯੋ ਇੱਕ ਥਾਏ,
ਬਚਨ ਮੰਨ ਕੇ ਭਾਈ ਬਾਲਾ ਜੀ ਜਦੋਂ ਥੋੜਾ ਜਿਹਾ ਹਨੇਰਾ ਹੋਏ ਤੇ ਫਿਰ ਧੂੰਆਂ ਦੂਰੋਂ ਦਿਸਦਾ ਹੈ, ਜਿੱਧਰ ਧੂੰਆਂ ਦਿਸਿਆ ਉਧਰ ਨੂੰ ਚਲੇ ਗਏ।
ਪਿੱਛੇ ਸਿੱਧ ਆਏ ਤਬ ਧਾਏ,
ਤੇ ਚਾਹੀਦੀ ਤੀ ਅੱਗ ਉਹਨਾਂ ਨੂੰ ਵੀ ਸੀਗੀ, ਤੇ ਜਦੋਂ ਵੇਖਿਆ ਕਿ ਇਹ ਅੱਗ ਵਾਲੇ ਪਾਸੇ ਨੂੰ ਜਾ ਰਿਹਾ ਤੇ ਉਹਨਾਂ ਦੇ ਮਨ ਵਿਚ ਇਹ ਗੱਲ ਆ ਗਈ ਕਿ ਇਹਨੂੰ ਅੱਗ ਲੈਣ ਨਹੀਂ ਦੇਣੀ, ਵੇਖਾਂਗੇ ਠੰਡ ਵਿਚ ਕਿੱਦਾਂ ਰਾਤ ਕੱਟਦੇ ਆ।
ਦੋਹਰਾ ਤੇ ਛਿਨ ਜੋ ਤੂੰ ਨੀ ਲਈ, ਛੀਨੀ ਮੋਟ ਗਿਆ ਏ,
ਜਿੱਥੇ ਧੁਖਦੀ ਪਈ ਸੀ ਨਾ ਅੱਗ, ਭਾਈ ਬਾਲਾ ਜੀ ਨੇ ਕਿੰਨੀ ਸਾਰੀ ਉਹ ਪਾ ਲਈ ਆ ਜਦੋਂ, ਤੇ ਉਹ ਸਿੱਧਾ ਨੇ ਰਲ ਕੇ ਭਾਈ ਬਾਲਾ ਜੀ ਕੋਲੋਂ ਖੋ ਲਈ ਸਾਰੀ ਅੱਗ।
ਮੈਂ ਛੂਛੋ ਫਿਰ ਕਹਿ ਗਯੋ, ਸਭ ਬਿਦ ਦਈ ਸੁਣਾਏ,
ਭਾਈ ਬਾਲਾ ਜੀ ਕਹਿੰਦੇ ਕਿ ਮੈਂ ਉਹ ਕੁਛ ਧੁਖਦੀਆਂ ਹੋਈਆਂ ਮੇਂਗਣਾ, ਕੁਛ ਅੱਗ ਜਿਹੜੀ ਸੀ, ਕੁਛ ਸੁੱਕੀਆਂ ਮੇਂਗਣਾ ਜਦੋਂ ਪਾ ਲਈਆਂ ਨਾ ਝੋਲੀ ਵਿਚ, ਤੇ ਇਹਨਾਂ ਸਿੱਧਾ ਨੇ ਮੇਰੇ ਕੋਲੋਂ ਸਾਰੀਆਂ ਹੀ ਖੋਲੀਆਂ, ਸੁੱਕੀਆਂ ਵੀ ਤੇ ਅੱਗ ਵਾਲੀਆਂ ਵੀ। ਜਦੋਂ ਖੋਲੀਆਂ ਤੇ ਮੈਂ ਖਾਲੀ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੋਲ ਵਾਪਸ ਆ ਗਿਆ।
ਚੌਪਈ ਗੁਰੂ ਕਹਿਓ ਨਿਜ ਪਟ ਕੋ ਚਾਰ,
ਆਖਿਆ ਸੱਚੇ ਪਾਤਸ਼ਾਹ ਮੇਰੇ ਕੋਲੋਂ ਤੇ ਉਹਨਾਂ ਨੇ ਅੱਗ ਵੀ ਖੋ ਲਈ ਆ ਤੇ ਉਹ ਮੇਂਗਣਾ ਵੀ ਖੋ ਲਿਆ, ਤੇ ਮੈਂ ਤੇ ਹੁਣ ਖਾਲੀ ਆ ਗਿਆ, ਹੁਣ ਕਿੱਦਾਂ ਗੁਜ਼ਾਰਾ ਹੋਏਗਾ ਠੰਡ ਵਿਚ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਿਹੜੇ ਕੱਪੜੇ ਤੇ ਤੂੰ ਉਹ ਪਾਈਆਂ ਸੀ ਨਾ ਮੇਂਗਣਾ ਅੱਗ ਵਾਲੀਆਂ, ਉਹ ਝਾੜ ਹੈ ਕੱਪੜਾ ਜਰਾ।
ਚਾਰ ਨਿਕਸੇ ਮੇਂਗਣ ਚਾਰ,
ਚਾਰ ਕ ਮੇਂਗਣਾ ਨਿਕਲ ਆਈਆਂ ਉਸ ਕੱਪੜੇ ਵਿਚੋਂ ਜਿਹਦੇ ਅੰਦਰ ਅੱਗ ਚਲੀ ਗਈ ਹੋਈ ਸੀ।
ਮੈਂ ਆਇਸ ਲੇਕਰ ਸੋ ਕੂਟੀ,
ਤੇ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਜਦੋਂ ਉਹ ਸੁੱਕੀਆਂ ਮੇਂਗਣਾ ਨੂੰ ਜਦੋਂ ਮਾੜਾ ਜਿਹਾ ਛੇੜਿਆ ਕੁੱਟਿਆ ਨਾ, ਜਦੋਂ
ਤਿੰਨ ਤੇ ਧੂਨੀ ਪਈ ਅਖੂਟੀ,
ਉਹਦੇ ਵਿਚ ਅੱਗ ਸੀ ਫੂਕ ਮਾਰ ਕੇ, ਤੇ ਜਦੋਂ ਫੂਕ ਮਾਰੀ ਤੇ ਅੱਗ ਜਿਹੜੀ ਸੀ ਚੰਗਿਆੜੇ ਜਿਹੜੇ ਸੀ ਉਹ ਵੱਧ ਗਏ।
ਵੱਡੋ ਢੇਰ ਪਾਵਕ ਪੁੰਨ ਬਾਰੀ,
ਲੱਕੜਾਂ ਇਕੱਠੀਆਂ ਕਰਕੇ ਸੁੱਕਾ ਘਾਹ ਰੱਖ ਕੇ ਤੇ ਉਹਨਾਂ ਨੂੰ ਫੂਕ ਮਾਰ ਮਾਰ ਕੇ ਬਾਲ ਲਿਆ ਤੇ ਵਾਹ ਵਾਹ ਅੱਗ ਬਲੀ।
ਦੇਖ ਸਿੱਧ ਬਿਸਮੈ ਮਤ ਹਰੀ,
ਅੱਗ ਨੂੰ ਵੇਖ ਕੇ ਠੰਡ ਦੂਰ ਹੋ ਗਈ, ਪਾਤਸ਼ਾਹ ਜੀ ਵੀ ਅੱਗ ਸੇਕ ਰਹੇ ਨਜ਼ਾਰੇ ਨਾਲ, ਭਾਈ ਬਾਲਾ ਜੀ ਮਰਦਾਨਾ ਜੀ ਤੇ ਵੱਡਾ ਭਾਂਬੜ ਮੱਚਦਾ ਪਿਆ। ਦੂਰ ਤੱਕ ਠੰਡ ਭੱਜ ਗਈ ਹੋਈ ਆ, ਚਾਨਣ ਵੀ ਤੇ ਸੇਕ ਵੀ, ਜੰਗਲੀ ਜਾਨਵਰਾਂ ਦਾ ਡਰ ਵੀ ਖਤਮ ਹੋ ਗਿਆ ਤੇ ਠੰਡ ਵੀ ਦੂਰ ਹੋ ਗਈ। ਸਿੱਧਾ ਨੂੰ ਬਹੁਤ ਸਾੜਾ ਹੋਇਆ, ਬੜਾ ਭਾਰੀ ਦੁੱਖ ਹੋਇਆ ਕਿ ਇਹਦਾ ਨੇ ਅੱਗ ਕਿੱਥੋਂ ਲਿਆਂਦੀ, ਅਸੀਂ ਤੇ ਸਾਰੀ ਖੋਹ ਲਈ ਸੀ।
ਕਿਤੇ ਲਿਆਏ ਧੂਨੀ ਪਾਈ,
ਕਿੱਥੋਂ ਅੱਗ ਲਿਆ ਕੇ ਧੂਨੀ ਬਾਲ ਲਈ ਇਹਨਾਂ ਨੇ।
ਪੁੰਨ ਸਿੱਧਨ ਬਹੁ ਪੌਣ ਚਲਾਈ,
ਜਰ ਨਹੀਂ ਹੋਇਆ, ਅਜਰ ਵਸਤੂ ਸੀ, ਜਰਨੀ ਚਾਹੀਦੀ ਸੀ। ਜੇ ਤਾਕਤ ਹੋਏ ਤੇ ਗਰੀਬਾਂ ਉੱਪਰ ਜੇ ਖਿੰਜੇ ਦਾੜੀ, ਪਾਰ ਬ੍ਰਹਮਸਾ ਅਗਨ ਮਹਿ ਸਾੜੀ, ਜਿਹਨੂੰ ਥੋੜੀ ਜਿਹੀ ਪ੍ਰਭਤਾ ਜਾਂ ਮਾਣ ਮਿਲਦਾ ਨਾ, ਉਹ ਜਦੋਂ ਗਰੀਬਾਂ ਤੇ ਔਖਾ ਸੌਖਾ ਹੁੰਦਾ ਨਾ, ਜਾਂ ਤੇ ਸੱਚੇ ਪਾਤਸ਼ਾਹ ਦੀ ਨਾਰਾਜ਼ਗੀ ਹੋ ਜਾਂਦੀ ਆ ਤੇ ਛੇਤੀ ਹੀ ਉਹਦਾ ਤਖ਼ਤਾ ਪਲਟ ਜਾਂਦਾ, ਤੇ ਜਾਂ ਫਿਰ ਗਰੀਬ ਦੀ ਹਾਹ ਉਹਨੂੰ ਲੱਗਦੀ ਆ ਜਿਹਦਾ ਫਿਰ ਕੋਈ ਇਲਾਜ ਨਹੀਂ ਹੈ, ਜਿਹਦਾ ਫਿਰ ਇਸ ਦੁਨੀਆਂ ਤੇ ਕੋਈ ਇਲਾਜ ਨਹੀਂ ਹੈ, ਜਿਹੜੀ ਫਿਰ ਕਈ ਜਨਮਾਂ ਤੱਕ ਉਹ ਹਾਹ ਜਿਹੜੀ ਆ ਫਿਰ ਉਹਨੂੰ ਨਹੀਂ ਛੱਡਦੀ, ਜਿਹੜੇ ਅੱਤ ਦੁਖੀ ਹੁੰਦੇ ਆ, ਕੋਈ ਜੰਤਰ ਮੰਤਰ ਨਹੀਂ ਕੰਮ ਕਰਦਾ, ਕੋਈ ਦਵਾਈ ਨਹੀਂ ਕੰਮ ਕਰਦੀ, ਤੇ ਜਦੋਂ ਕਿਸੇ ਸਿੱਧ ਪੁਰਸ਼ ਨੂੰ ਸਾਧੂ ਨੂੰ ਪੁੱਛਦੇ ਆ ਤੇ ਫਿਰ ਉਹ ਕਹਿੰਦੇ ਇਹਦਾ ਇਲਾਜ ਨਹੀਂ ਹੈ, ਤੁਹਾਨੂੰ ਕਿਸੇ ਦੀ ਹਾਹ ਲੱਗੀ ਹੋਈ ਆ। ਉਹ ਹਾਹ ਫਿਰ ਗਰੀਬਾਂ ਦੀ ਲੱਗ ਜਾਂਦੀ ਆ, ਬੁਰਾ ਗਰੀਬ ਦਾ ਮਾਰਨਾ ਤੇ ਬੁਰੀ ਗਰੀਬ ਦੀ ਹਾਹ। ਹਾਹ ਦਾ ਕੋਈ ਇਲਾਜ ਨਹੀਂ ਹੈ, ਹਾਹ ਜਿਹਨੂੰ ਲੱਗੇ ਨਾ ਫਿਰ ਫਿਰ ਉਹਦਾ ਕੋਈ ਥਾਂ ਟਿਕਾਣਾ ਨਹੀਂ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਅੱਗ ਨੂੰ ਜਦੋਂ ਸੇਕ ਰਹੇ ਆ, ਜਦੋਂ ਅੱਗ ਬਲਦੀ ਆ, ਤੇ ਇਹ ਫਿਰ ਬੜੇ ਦੁਖੀ ਹੋਏ ਕਿ ਇਹਨਾਂ ਨੇ ਕਿੱਥੋਂ ਲਿਆ ਕੇ ਅੱਗ ਬਾਲ ਲਈ ਆ, ਬਹੁਤ ਸਾੜਾ ਇਹਨਾਂ ਨੂੰ ਹੋਇਆ ਸਿੱਧਾਂ ਨੂੰ।
ਖਰੇ ਤਹਾ ਤਰਵਰ ਜੋ ਗਾਡੇ,
ਤੇ ਕੀ ਕੀਤਾ ਆਪਣੀ ਸ਼ਕਤੀ ਸੀ ਨਾ ਕੋਲ, ਉਹਦੇ ਨਾਲ ਕੀ ਕੀਤਾ, ਆਪ ਇੰਨੀ ਠਾਂਡਿਆ ਉਤੋਂ, ਕਿਸੇ ਗਰੀਬ ਦਾ ਨਹੀਂ ਸੋਚਿਆ, ਕਿਸੇ ਗਰੀਬ ਦੀ ਝੁੱਗੀ ਉੱਡ ਜੂਗੀ ਨਹੀਂ ਸੋਚਿਆ। ਜਿਹੜਾ ਬੰਦਾ ਗਰੀਬ ਦਾ ਨਹੀਂ ਸੋਚਦਾ, ਦੂਸਰੇ ਦਾ ਨਹੀਂ ਸੋਚਦਾ, ਕੀ ਕਰਨਾ ਐਸੇ ਰਾਜਿਆਂ ਨੂੰ, ਐਸੇ ਅਹੁਦੇਦਾਰਾਂ ਨੂੰ ਕਰਨਾ ਕੀ ਹੈ ਜਿਹੜਾ ਕਿਸੇ ਗਰੀਬ ਦਾ ਨਹੀਂ ਸੋਚਦਾ। ਸੱਚੇ ਪਾਤਸ਼ਾਹ ਨੇ ਕਿੰਨੀਆਂ ਗਾਲਾਂ ਕੱਢੀਆਂ ਜਦੋਂ ਕਰਨੀ ਨਾਮਾ ਪੜ੍ਹਦੇ ਆ ਨਾ ਭਾਈ ਕਾਰੂ ਨੂੰ, ਉਹ ਕਾਰੂ ਬਾਦਸ਼ਾਹ ਨੂੰ, ਤੇ ਸੱਚੇ ਪਾਤਸ਼ਾਹ ਉਹਨੂੰ ਗਾਲਾਂ ਕੱਢੀਆਂ ਕਿ ਇਹਨਾਂ ਧਨ ਤੂੰ ਜੋੜ ਜੋੜ ਕੇ ਰੱਖਦਾ, ਕਿਸੇ ਗਰੀਬ ਨੂੰ ਨਹੀਂ ਮਿਲਦਾ, ਕਿਸੇ ਦੀ ਰੋਟੀ ਨਹੀਂ, ਕਿਸੇ ਦਾ ਕੱਪੜਾ ਲੀੜਾ ਨਹੀਂ, ਕਿਸੇ ਦਾ ਕੰਮ ਨਹੀਂ ਚੱਲਦਾ, ਤੇ ਕਾਹਦੇ ਵਾਸਤੇ ਸਾਂਭ ਸਾਂਭ ਰੱਖਦਾ। ਸਾਡੇ ਗੁਰੂ ਸਾਹਿਬਾਂ ਨੇ ਜ਼ਮੀਨਾਂ ਲੈ ਕੇ ਦੇ ਦਿੱਤੀਆਂ, ਗਊਆਂ ਮੱਝਾਂ ਦਿੱਤੀਆਂ, ਕੱਪੜਾ ਬਾਹਰੋਂ ਲਿਆ ਕੇ ਦਿੱਤਾ, ਗਹਿਣੇ ਦਿੱਤੇ ਲੋਕਾਂ ਨੂੰ, ਕਾਰਾਂ ਗੱਡੀਆਂ ਦੇ ਦਿੱਤੀਆਂ, ਘਰ ਬਣਾ ਬਣਾ ਕੇ ਦਿੱਤੇ, ਦੁਕਾਨਾਂ ਵਾਸਤੇ ਪੈਸੇ ਦੇ ਦਿੱਤੇ। ਫਿਰ ਉਹਨਾਂ ਨੂੰ ਵੇਖ ਵੇਖ ਕੇ ਸਤਿਗੁਰ ਖੁਸ਼ ਹੁੰਦੇ ਸੀ ਕਿ ਮੈਂ ਉਹਨਾਂ ਦੀ ਖੁਸ਼ੀ ਸੱਚੇ ਪਾਤਸ਼ਾਹ ਲੈਂਦੇ ਸੀ, ਜਿਨ੍ਹਾਂ ਕੋਲ ਪੈਸਾ ਲੈਂਦੇ ਸੀ ਉਹਨਾਂ ਨੂੰ ਗਰੀਬਾਂ ਦੀ, ਜਿਹਨੂੰ ਦੇਈਦਾ ਉਹਦੀ ਖੁਸ਼ੀ ਉਹਨੂੰ ਮਿਲਦੀ ਜਿਹੜਾ ਦਿੰਦਾ, ਜਿਹਦੀ ਕਮਾਈ ਹੁੰਦੀ ਆ। ਉਹ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਵਪਾਰ ਸਤਿਗੁਰੂ ਜਗਜੀਤ ਸਿੰਘ ਜੀ ਕੀਤਾ ਸੀ। ਪਰ ਇਹਨਾਂ ਨੂੰ ਵਿਚਾਰਿਆਂ ਨੂੰ ਗਿਆਨ ਨਹੀਂ, ਅਕਲ ਦੇ ਅੰਨੇ ਕਹਿ ਸਕਦੇ ਆ, ਗਿਆਨ ਤੋਂ ਹੀਣੇ ਕਹਿ ਸਕਦੇ ਆ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਜਦੋਂ ਗੁਰੂ ਹੀ ਨਹੀਂ ਮਿਲਿਆ ਤੇ ਗਿਆਨ ਕਿੱਦਾਂ ਹੋ ਸਕਦਾ। ਸਾੜਾ ਇਹ ਹੋ ਗਿਆ ਕਿ ਅਸੀਂ ਤੇ ਇਹਨਾਂ ਨੂੰ ਅੱਗ ਵਿੱਚ ਠਰਦਿਆਂ, ਠੰਡ ਵਿੱਚ ਠਰਦਿਆਂ ਰਾਤ ਵੇਖਣਾ ਸੀ ਤੇ ਫਿਰ ਮਨ ਨੂੰ ਖੁਸ਼ੀ ਹੋਣੀ ਸੀ, ਇਹ ਤੇ ਅੱਗ ਸੇਕਦੇ ਪਏ ਆ, ਤੇ ਹੁਣ ਇਹਨਾਂ ਦੀ ਅੱਗ ਕਿਵੇਂ ਬੁਝਾਈਏ। ਆਖਿਆ ਹਨੇਰੀ ਚਲਾ ਦੋ, ਆਪਣੀ ਸ਼ਕਤੀ ਦੇ ਨਾਲ ਅਸੀਂ ਹਨੇਰੀ ਚਲਾਈ, ਦਰਖਤ ਉਡਾ ਤੇ, ਜੜਾਂ ਤੋਂ ਉਖੜ ਉੱਠ ਕੇ ਦਰਖਤ ਆਕਾਸ਼ ਨੂੰ ਚੜ ਗਏ। ਇੰਨੀ ਹਨੇਰੀ ਸਿੱਧਾਂ ਨੇ ਆਪਣੀ ਸ਼ਕਤੀ ਨਾਲ ਚਲਾਤੀ, ਤੁਸੀਂ ਅੰਦਾਜ਼ਾ ਲਾਓ ਕਿ ਜਿਹੜੇ ਨਿੱਕੇ ਮੋਟੇ ਜੀਵ ਜੰਤ ਹੋਣਗੇ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ, ਪਸ਼ੂ ਪੰਛੀ ਜੰਗਲਾਂ ਵਿੱਚ ਰਹਿਣ ਵਾਲੇ ਕੀ ਹਾਲ ਹੋਇਆ ਹੋਵੇਗਾ, ਝੁੱਗੀਆਂ ਵਾਲੇ ਜਿਹੜੇ ਗਰੀਬ ਲੋਕ ਨੇ ਉਹ ਸਣੇ ਝੁੱਗੀਆਂ ਉੱਡ ਗਏ ਹੋਣਗੇ, ਠੰਡ 'ਚ ਮਰ ਗਏ ਹੋਣਗੇ, ਕੀ ਹਾਲ ਹੋਇਆ ਹੋਏਗਾ, ਕੀ ਕਰਨੀ ਐਸੀ ਸ਼ਕਤੀ, ਐਸੇ ਗਿਆਨ ਨੂੰ ਕੀ ਕਰਨਾ, ਐਸੀ ਸਿੱਧੀ ਨੂੰ ਕੀ ਕਰਨਾ। ਦਇਆਹੀਣ ਸਿੱਧ ਕਸਾਈ, ਐਸੇ ਕਸਾਈ ਲੋਕ ਨੇ ਜਿਨ੍ਹਾਂ ਦੇ ਕੋਲ ਪ੍ਰਭਤਾ ਤੇ ਆ ਜਾਂਦੀ ਆ, ਮਾਣ ਤੇ ਆ ਜਾਂਦਾ, ਹਕੂਮਤ ਤੇ ਆ ਜਾਂਦੀ ਆ, ਕਿਸੇ ਗਰੀਬ ਦਾ ਸੋਚਦੇ ਨਹੀਂ ਹੈ, ਪਰ ਖਿੱਚ ਖਿੱਚ ਕੇ ਕੰਜੂਸੀ ਕਰਕੇ ਨੱਥ ਪਾ ਕੇ ਕੰਟਰੋਲ ਕਰਦੇ ਨੇ ਕਿ ਕਿਸੇ ਕੋਲ ਚੱਲੇ ਨਾ ਜਾਏ, ਐਸੇ ਲੋਕ, ਕਿਸੇ ਨੂੰ ਦੁਖੀ ਕਰਨ ਵਾਲੇ ਲੋਕ, ਮੈਂ ਉਹਨਾਂ ਦੀ ਗੱਲ ਕਰਦਾ ਪਿਆ। ਇਹਨਾਂ ਸਿੱਧਾਂ ਨੇ ਕੀ ਕੀਤਾ, ਹਨੇਰੀ ਚਲਾਤੀ, ਤੇ ਹਨੇਰੀ ਵੀ ਏਡੇ ਜ਼ੋਰ ਦੀ ਚਲਾਤੀ ਕਿ ਸਭ ਕੁਛ ਉੱਡ ਗਿਆ, ਦਰਖਤ ਜੜਾਂ ਤੋਂ ਪਟ ਪਟ ਕੇ ਆਕਾਸ਼ ਨੂੰ ਉੱਡ ਗਏ। ਉਹ ਕਿੱਦਾਂ ਰਹਿ ਸਕਦੇ ਸੀ ਜਦੋਂ ਹਨੇਰੀ ਹੀ ਆਪਣੀ ਸ਼ਕਤੀ ਨੇ ਇੰਨੇ ਜ਼ੋਰ ਦੀ ਚਲਾਤੀ, ਫਟਾਫਟ ਉੱਡ ਗਏ ਦਰਖਤ।
ਬਹੁ ਕੰਕਰ ਯਾਰ ਧੂਰ ਉਡਾਈ,
ਕੰਕੜ ਪੱਥਰ ਵੀ ਬਹੁਤ ਉੱਡੇ, ਧੂੜ ਵੀ ਬੜੀ ਉੱਡ ਗਈ,
ਓਡੇ ਸਭ ਮੁਖ ਪਰ ਪਟ ਪਾਈ,
ਆਪਣੇ ਆਪਣੇ ਮੂੰਹ ਤੇ ਕੱਪੜਾ ਪਾ ਕੇ ਧਰਤੀ ਨਾਲ ਚੰਬੜ ਗਏ ਸਾਰੇ।
ਦੋਹਰਾ ਜਿਸ ਬ੍ਰਿਛਾ ਕੇ ਤਰ ਗੁਰੂ ਉੱਡਣ ਲੱਗਿਓ ਜਬ ਸੋਏ,
ਨਵੇਂ ਨਵੇਂ ਟਾਹਣੇ ਤੇ ਨਵੇਂ ਨਵੇਂ ਪੱਤੇ ਨਿਕਲੇ ਸੀ, ਭਾਰਾ ਬੜਾ ਭਾਰੀ ਇਹ ਦਰਖਤ ਸੀ। ਅੱਜ ਗੁਰੂ ਸਾਹਿਬਾਨ ਜਿਸ ਦਰਖਤ ਥੱਲੇ ਬੈਠੇ ਹੋਏ ਸੀ ਤੇ ਜਦੋਂ ਹਵਾ ਦਾ ਏਡਾ ਵੇਗ ਪਿਆ, ਇੰਨਾ ਜ਼ੋਰ ਪਿਆ, ਇੰਨੀ ਪਾਵਰ ਪਈ, ਹਵਾ ਦੀ ਸ਼ਕਤੀ ਪਈ, ਤੇ ਇਹ ਪਿੱਪਲ ਦਾ ਦਰਖਤ ਵੀ ਉੱਡ ਚੱਲਿਆ।
ਨਿਜ ਕਰ ਸੋ ਥੰਮਿਓ ਤਬੈ ਕਹਿਓ ਰਹੋ ਥਿਰ ਹੋਏ,
ਸੱਚੇ ਪਾਤਸ਼ਾਹ ਕਹਿੰਦੇ ਤੂੰ ਕਿੱਥੇ ਚੱਲਿਆ, ਤੂੰ ਤੇ ਠਹਿਰ ਜਾ, 5-6 ਫੁੱਟ ਤੇ ਉੱਚਾ ਹੋ ਗਿਆ, ਜੜਾਂ ਨਿਕਲ ਆਈਆਂ ਬਾਹਰ। ਤੇ ਜਦੋਂ ਪਾਤਸ਼ਾਹ ਜੀ ਉਹਨੂੰ ਇਸ਼ਾਰਾ ਕੀਤਾ ਫਿਰ ਉੱਥੇ ਰੁਕ ਗਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਲੀ ਕੰਧਾਰੀ ਦਾ ਸਿੱਟਿਆ ਵੱਡਾ ਸਾਰਾ ਪਹਾੜ ਉੱਚੇ ਥਾਂ ਤੋਂ ਰੇੜਿਆ ਹੋਇਆ, ਬੜੇ ਜ਼ੋਰ ਦੀ ਥੱਲੇ ਆ ਰਿਹਾ, ਉੱਚੇ ਥਾਂ ਤੋਂ ਰਿੜਦਾ ਪੱਥਰ ਥੱਲੇ ਆਇਆ, ਤੇ ਕਿਹੜੀ ਸ਼ਕਤੀ ਉਹਨੂੰ ਰੋਕ ਸਕਦੀ ਆ। ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਹੱਥ, ਜਿਹਦੀ ਉਪਮਾ ਦਸਵੇਂ ਪਾਤਸ਼ਾਹ ਲਿਖਦੇ ਆ, ਹਮਰੀ ਕਰ ਹੱਥ ਦੇ ਰਸ਼ਾ, ਸਰਵਾਂ ਦੇ ਹੱਥ ਨੇ ਉਸ ਪੱਥਰ ਨੂੰ ਵੀ ਰੋਕ ਲਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਾਈ ਰਾਜ ਸਿੰਘ ਦੀ ਸਹਾਇਤਾ ਵਾਸਤੇ ਭੋਪਾਲ ਦੇ ਜੰਗਲਾਂ ਵਿੱਚ ਸ਼ੇਰ ਤੋਂ ਬਚਾਉਣ ਵਾਸਤੇ ਜਾਂਦੇ ਆ ਤੇ ਕਹਿੰਦੇ ਭਾਈ ਰਾਜ ਸਿੰਘ ਕਿਉਂ ਡਰ ਗਿਆ? ਕਹਿੰਦੇ ਦੇਖੋ ਜੀ ਕਿੱਡਾ ਭਾਰੀ ਸ਼ੇਰ ਆ, ਪੱਲੀ ਲਾਇਆ ਤੇ ਸਾਥੀ ਨੂੰ ਮੁਕਾਤਾ। ਤੇ ਸੱਚੇ ਪਾਤਸ਼ਾਹ ਨੂੰ ਹੱਥ ਦਾ ਇਸ਼ਾਰਾ ਸ਼ੇਰ ਨੂੰ ਕੀਤਾ, ਨਾ ਬਈ ਤੂੰ ਵੀ ਸਿੰਘ ਤੇ ਇਹ ਸਾਡਾ ਸਿੰਘ ਆ, ਤੂੰ ਇਹਨੂੰ ਨਹੀਂ ਕੁਛ ਕਹਿਣਾ। ਤੇ ਉਹ ਫਿਰ ਜੰਗਲ ਨੂੰ ਚਲੇ ਗਿਆ। ਹੱਥ ਦਾ ਇਸ਼ਾਰਾ, ਕੀ ਸ਼ਕਤੀ ਆ ਗੁਰੂ ਦੇ ਹੱਥ ਵਿੱਚ, ਕੀ ਪਾਵਰ ਆ। ਸੱਚੇ ਪਾਤਸ਼ਾਹ ਹੱਥ ਦਾ ਇਸ਼ਾਰਾ ਕੀਤਾ, ਤੂੰ ਤੇ ਠਹਿਰ ਜਾ ਪਿੱਪਲ ਦੇ ਦਰਖਤ, ਤੂੰ ਨਾ ਜਾ। ਸਤਿਗੁਰੂ ਰਾਮ ਸਿੰਘ ਜੀ ਪਾਣੀ ਨੂੰ ਛਿੱਟੀ ਲਾਈ ਸੀ ਚਨਾਹ ਦੇ ਦਰਿਆ ਨੂੰ, ਆਖਿਆ ਤੂੰ ਥਿਰ ਹੋ ਜਾ। ਉਹ ਥਿਰ ਹੋ ਗਿਆ, ਬਰਫ਼ ਵਾਂਗੂ ਜੰਮ ਗਿਆ ਸ਼ੀਸ਼ੇ ਵਾਂਗੂ, ਤੇ ਸੁੱਕਿਆ ਪਵਿਆ ਨਾ। ਸੱਚੇ ਪਾਤਸ਼ਾਹ ਤੁਰ ਕੇ ਚਨਾਹ ਪਾਰ ਹੋ ਗਏ। ਸਾਡਾ ਇਤਿਹਾਸ ਇਹ ਗੱਲ ਕਹਿੰਦਾ ਕਿੰਨੀ ਪਾਵਰ ਸ਼ਕਤੀ ਗੁਰੂ ਦੇ ਵਿੱਚ ਹੁੰਦੀ ਆ, ਤੇ ਉਹ ਗਰੀਬਾਂ ਦੇ ਕਿੰਨੀ ਕੰਮ ਆਉਂਦੀ ਆ।
ਚੌਪਈ ਸ੍ਰੀ ਗੁਰ ਕੋ ਜਬ ਹੀ ਕਰ ਛੋਇਓ,
ਸਤਿਗੁਰਾਂ ਦਾ ਜਦ ਥੋੜੇ ਹੱਥ ਉਹਨੂੰ ਲੱਗਿਆ,
ਨਾ ਡੋਲਿਓ ਥਿਰ ਗਾਡੋ ਭਇਓ।
ਅੱਜ ਤੱਕ ਉਸੇ ਤਰੀਕੇ ਨਾਲ ਉਹ ਪਿੱਪਲ ਖੜਾ ਆ, ਉਸਦਾ ਫੇਰ ਨਹੀਂ ਡੋਲਿਆ, ਫੇਰ ਪੱਕਾ ਹੋ ਗਿਆ।
ਬਹੀ ਸਮੀਰ ਰਹਿਣ ਸਭ ਜਬ ਹੀ
ਤੋਰ ਤੇ ਲਈ ਹਵਾ ਇੱਕ ਵਾਰੀ ਇਹਨਾਂ ਨੇ, ਫਿਰ ਇਹਨਾਂ ਕੋਲ ਰੁਕੀ ਨੀ, ਸਾਰੀ ਰਾਤ ਨੇਰੀ ਫਿਰ ਚੱਲਦੀ ਰਹੀ।
ਉੱਡ ਗਈ ਸਿੱਧਨ ਧੂਣੀ ਤਬ ਹੀ,
ਤੇ ਨੁਕਸਾਨ ਆਪਣਾ ਵੀ ਫਿਰ ਬਹੁਤ ਹੋਇਆ, ਆਪਣੀਆਂ ਧੂਣੀਆਂ ਲੱਕੜਾਂ ਲੁਕਣਾ ਸਭ ਉੱਡ ਗਈਆਂ।
ਬੀਤੀ ਰਾਨ ਭੋਰ ਪੀ ਆਏ,
ਸਾਰੀ ਰਾਤ ਕੰਬਦਿਆਂ ਠਰ ਠਰ ਕਰਦਿਆਂ ਲੰਘੀ, ਤੇ ਫਿਰ ਦਿਨ ਚੜਿਆ ਸਵੇਰਾ ਹੋਇਆ।
ਸ੍ਰੀ ਗੁਰ ਪਾਵਕ ਦਈ ਦੁਰਾਏ,
ਤੇ ਸੱਚੇ ਪਾਤਸ਼ਾਹ ਨੇ ਅੱਗ ਜਿਹੜੀ ਸੀ ਸਾਰੀ ਅਲੋਪ ਕਰ ਦਿੱਤੀ ਹੋਈ ਸੀ।
ਧੂਨੀ ਦੇਖਣ ਉੱਠੇ ਸਿੱਧ ਜਥਾ ਜਬ,
ਸਾਰੇ ਸਿੱਧ ਫਿਰ ਅੱਗ ਲੱਭਦੇ ਫਿਰਦੇ। ਸਵੇਰ ਦਾ ਠੰਡ ਦਾ ਦਿਨ, ਤੇ ਸਵੇਰ ਵੇਲੇ ਤੇ ਬਹੁਤੀ ਠੰਡ ਲੱਗਦੀ ਆ। ਸਾਰੇ ਰਾਤ ਦੇ ਠਰੇ ਹੋਏ ਸੀ, ਸਾਰੇ ਕੰਬਦੇ ਪਏ ਸੀ, ਤੇ ਫਿਰ ਅੱਗ ਲੱਭਣ ਆ ਗਏ।
ਪਾਵਕ ਕਹੂੰ ਨਾ ਪਾਵ ਤਹਿ ਤਬ,
ਕਿਤੋਂ ਅੱਗ ਨੀ ਭਾਲਿਆਂ ਲੱਭਦੀ।
ਇੱਕ ਸ਼੍ਰੀ ਨਾਨਕ ਧੂਨੀ ਮਾਹੀ,
ਤੇ ਸੱਚੇ ਪਾਤਸ਼ਾਹ ਦੀ ਧੂਣੀ ਅਜੇ ਵੀ ਬਲਦੀ ਪਈ ਆ।
ਔਰ ਹੁਤਾਸਨ ਕਿਤ ਹੂ ਨਾਹੀ,
ਹੋਰ ਅੱਗ ਕਿਤੋਂ ਨਹੀਂ ਮਿਲੀ।
ਤਬ ਆਪਣੀ ਸਭ ਸ਼ਕਤੀ ਲਗਾਈ,
ਸਾਰੀ ਸ਼ਕਤੀ ਲਗਾਈ ਉਹਨਾਂ ਨੇ ਕਿ ਗੁਰੂ ਨਾਨਕ ਦੀ ਅੱਗ ਅਸੀਂ ਖਿੱਚ ਲਈਏ ਆਪਦੇ ਵੱਲ ਨੂੰ।
ਕੈਸ ਨਾਗਨ ਪਈ ਪ੍ਰਗਟਾਈ,
ਕਿਤੋਂ ਅੱਗ ਨੀ ਪ੍ਰਗਟ ਹੋਈ, ਸੌਰਾਂ ਵੱਲੋਂ ਵੀ ਅੱਗ ਉਹਨਾਂ ਤੱਕ ਨਹੀਂ ਪਹੁੰਚੀ।
ਦੋਹਰਾ ਗੋਰਖ ਪਰਥਰ ਸੋ ਕਹੀ, ਸ਼੍ਰੀ ਨਾਨਕ ਟਿਗ ਜਾਏ।
ਅਖੀਰ ਆਉਣਾ ਪਿਆ ਆਨੇ ਵਾਲੀ ਥਾਂ ਤੇ ਗੋਰਖਨਾਥ। ਫਿਰ ਹੁਣ ਥੋੜਾ ਜਿਹਾ ਢਹਿਲਾ ਹੋਇਆ, ਇਹ ਫਿਰ ਆਪਣੇ ਚੇਲੇ ਪਰਥਰ ਨੂੰ ਕਹਿੰਦਾ, ਪਰਥਰੀ ਮਰ ਚੱਲਿਆ ਠੰਡ ਦੇ ਨਾਲ, ਕੁਛ ਸ਼ਰਮ ਕਰੋ। ਉਹ ਉਹਨਾਂ ਕੋਲੋਂ ਮਿੰਤਰ ਲਾ ਕਰਕੇ ਮੰਗ ਲਿਆਓ, ਦਿਆਲੂ ਨੇ ਦੇ ਦੇਣਗੇ ਅੱਗ।
ਪਾਵਕ ਜਾਚਨ ਕੀਏ ਅਵਰ ਨਹੀਂ ਕਿਤ ਥਾ,
ਮੰਗਣ ਗਿਆ ਸੋ ਮਰ ਗਿਆ। ਹੁਣ ਮੁਰਦਾ ਹੋ ਕੇ ਮੰਗਣ ਚੱਲਿਆ, ਢੀਠ ਹੋ ਕੇ, ਸ਼ਰਮਿੰਦਾ ਹੋ ਕੇ, ਤੇ ਅੱਗ ਮੰਗਣ ਚੱਲਿਆ। ਮੰਗਣ ਗਿਆ ਸੋ ਮਰ ਗਿਆ, ਤੇ ਮੰਗਣ ਮੂਲ ਨਾ ਜਾ। ਉਹ ਜੇ ਕੋਈ ਆ ਹੀ ਗਿਆ ਨਾ ਮੰਗਣ, ਉਹ ਤੇ ਮਰਿਆ ਹੀ ਆ, ਅਣਖ ਨੂੰ ਛੱਡ ਕੇ ਹੀ ਆਇਆ ਮੰਗਣ, ਲੋੜ ਕਰਨ ਕਰਕੇ ਆਇਆ ਮੰਗਣ। ਜਿਹੜਾ ਅੱਗਿਓਂ ਨਾ ਦਵੇ, ਉਹ ਕਹਿੰਦੇ ਨੇ ਉਨਸੇ ਪਹਿਲੇ ਵੋ ਮੁਆ ਜਿਨ ਮੁਖ ਨਿਕਸੀ, ਨਾ ਦਾਤਾ ਸਮਝ ਕੇ ਆਇਆ ਸੀ, ਉਹ ਤੇ ਮੁਰਦਾ ਹੀ ਨਿਕਲਿਆ ਜਿਹਨੇ ਨਾ ਕਰਦੇ ਆ। ਜਿਹਨੇ ਅੱਗਿਓਂ ਦਿੱਤਾ ਹੀ ਨਹੀਂ, ਨਾ ਹੀ ਕਰਤੀ, ਜਵਾਬ ਹੀ ਦਿੱਤਾ, ਹੈ ਵੀ ਆ ਚੀਜ਼, ਨਾ ਹੋਏ ਤੇ ਗੱਲ ਵੱਖਰੀ, ਪਰ ਕੋਲ ਹੈਗੀ ਵੀ ਆ, ਅਗਲੇ ਨੂੰ ਲੋੜ ਵੀ ਆ, ਪਰ ਦਿੱਤੀ ਨੀ, ਨਾ ਕਰਤੀ, ਉਹ ਵੀ ਮੁਰਦਾ ਹੀ ਆ, ਉਹ ਕਿਸੇ ਦੇ ਕੰਮ ਆਉਣ ਵਾਲਾ ਨੀ, ਜਿੰਦਾ ਮੁਰਦਾ, ਤੁਰਿਆ ਫਿਰਦਾ ਮੁਰਦਾ।
ਚੌਪਈ ਆਇਸਲੇ ਪਰਥਰ ਤਬ ਆਇਓ,
ਆਗਿਆ ਲੈ ਕੇ ਪਰਥਰੀ ਆ ਗਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੋਲ।
ਸੁਣ ਤਿਹ ਤੇ ਬਚ ਪ੍ਰਭੂ ਲਾਇਓ,
ਤੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਿਰਪਾ ਕਰਕੇ ਤਰਸ ਕਰਕੇ ਅੱਗ ਦੇ ਦਿਓ। ਸੱਚੇ ਪਾਤਸ਼ਾਹ ਬਚਨ ਕੀਤਾ,
ਗੋਰਖ ਕੀ ਇੱਕ ਮੰਦਰਾ ਲਿਆਇਓ।
ਸੱਚੇ ਪਾਤਸ਼ਾਹ ਪਹਿਲੀ ਵਾਰੀ ਅੱਜ ਇਸ ਤਰ੍ਹਾਂ ਕਿਹਾ ਵੀ ਮਿਲ ਤੇ ਜਾਏਗੀ, ਅਗਰ ਨਾ ਨਹੀਂ ਕਰਦੇ, ਪਰ ਹੁਣ ਮੁੱਲ ਮਿਲੇਗੀ, ਇਹਦੇ ਵੱਟੇ ਕੁਛ ਦੇ। ਉਹ ਕਹਿੰਦਾ ਜੀ ਕੀ ਦਵਾਂ ਹੁਣ? ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਉਹ ਗਾਤਰਾ ਨਹੀਂ ਲਾਉਂਦੇ, ਜਿਨ੍ਹਾਂ ਨੇ ਕੰਨ ਚ ਮੁੰਦਰਾ ਪਾਈ ਹੁੰਦੀ ਉਹ ਮੁੰਦਰਾ ਨਹੀਂ ਲਾਉਂਦੇ, ਤੇ ਜਿਨ੍ਹਾਂ ਨੇ ਪ੍ਰਣ ਕੀਤਾ ਹੁੰਦਾ ਵੀ ਭਾਵੇਂ ਖੇਤਾਂ ਚ ਹੋਈਏ ਭਾਵੇਂ ਜੰਗਲਾਂ ਚ ਹੋਈਏ ਪੌਵੇ ਨਹੀਂ ਲਾਉਣੇ। ਇਹ ਗੁਰਖਨਾਥ ਦਾ ਇਹ ਦੋਨੋਂ ਹੀ ਪ੍ਰਣ ਸੀ, ਤੇ ਇਹਨਾਂ ਦਾ ਐਸਾ ਪ੍ਰਣ ਸੀ ਕਿ ਜਿਹਦੀ ਮੁੰਦਰਾ ਗਵਾਚ ਜਾਏ ਉਹਨੂੰ ਜਿੰਦਾ ਧਰਤੀ ਚ ਗੱਡ ਕੇ ਕੁੱਤਿਆਂ ਕੋਲ ਮਾਸਤ ਲਾਉਂਦੇ ਸੀ, ਜਾਂ ਜਿੰਦੇ ਸਾੜ ਦਿੰਦੇ ਸੀ। ਇਹ ਦੋ ਸਜਾਵਾਂ ਸੀ, ਤੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਵੀ ਅੱਗ ਤੇ ਮਿਲ ਜੂਗੀ, ਇੱਕ ਤੇ ਗੋਰਖਨਾਥ ਦੀਆਂ ਖੜਾਵਾਂ ਲਿਆ ਦੇ, ਤੇ ਦੂਜੀ ਉਹਦੀ ਮੁੰਦਰਾ ਕੰਨ ਦੀਆਂ ਲਿਆ ਦੇ। ਜੇ ਇਹ ਦੋ ਚੀਜ਼ਾਂ ਮਿਲ ਗਈਆਂ ਤੇ ਅੱਗ ਮਿਲ ਜਾਏਗੀ। ਠਰੇ ਬਹੁਤ ਸੀ ਸਾਰੀ ਰਾਤ ਦੇ, ਇਸ ਤੋਂ ਇਲਾਵਾ ਇਲਾਜ ਹੋਰ ਕੋਈ ਨਹੀਂ ਸੀ। ਪਰਸੀ ਨੇ ਜਾ ਕੇ ਗੋਰਖਨਾਥ ਨੂੰ ਫਿਰ ਇਹ ਗੱਲ ਕਹਿ ਦਿੱਤੀ।
ਬਹੁਰ ਤਿਹ ਕੀ ਚਰਨ ਖੜਾਓ।
ਸੱਚੇ ਪਾਤਸ਼ਾਹ ਹੁਕਮ ਕੀਤਾ ਨਾਲੇ ਤੇ ਉਹਦੀਆਂ ਮੁੰਦਰਾਂ ਕੰਨ ਦੀਆਂ ਤੇ ਨਾਲੇ ਉਹਦੇ ਪੈਰਾਂ ਦੀਆਂ ਖੜਾਵਾਂ ਗੋਰਖਨਾਥ ਦੀਆਂ ਲਿਆ ਕੇ ਦੇ।
ਪ੍ਰਿਥ ਮੈਂ ਦੇਹ ਆਨ ਜੇ ਹਮਕੋ,
ਜੇ ਪਹਿਲਾਂ ਲਿਆ ਕੇ ਦਵੇ ਤਾਂ ਮਿਲੂਗੀ ਅੱਗ,
ਪਿੱਛੇ ਪਾਵਕ ਦੇਵੋ ਤੁਮਕੋ
ਤਾਂ ਫਿਰ ਅੱਗ ਦਿਆਂਗੇ, ਪਹਿਲਾਂ ਮੁੰਦਰਾ ਤੇ ਖੜਾਵਾਂ ਲਿਆ ਕੇ ਦੇ।
ਪੁਨ ਭਰ ਥਰ ਗੋਰਖ ਟਿਗ ਆਵਾ,
ਭਰਥਰੀ ਫਿਰ ਆ ਗਿਆ ਗੋਰਖਨਾਥ ਦੇ ਕੋਲ।
ਗੁਰ ਕੋ ਕਹਿਣੋ ਸਰਬ ਸੁਨਾਵਾ,
ਗੁਰੂ ਨਾਨਕ ਦਾ ਕਹਿਣਾ ਜੋ ਅਸੀਂ ਸੁਣਾਤਾ ਮਹਾਰਾਜ, ਅੱਗ ਤੇ ਮਿਲੂਗੀ, ਪਰ ਵੇਖ ਲੋ ਹੁਣ ਕੰਨ ਦੀਆਂ ਮੁੰਦਰਾ ਤੇ ਖੜਾਵਾਂ ਦੇਣੀਆਂ ਪੈਣਗੇ, ਜੇ ਅੱਗ ਚਾਹੀਦੀ ਤੇ ਦੱਸੋ।
ਗੋਰਖ ਗੁਨੀ ਦੇਓ ਤਿਹ ਤਾਈ,
ਗੋਰਖਨਾਥ ਨੇ ਸੋਚਿਆ ਦੇ ਦਿੰਦੇ ਆ, ਪਹਿਲਾਂ ਤੇ ਠੰਡ ਦੂਰ ਕਰੀਏ, ਫਿਰ ਦੂਸਰਾ ਇਲਾਜ ਵੀ ਕਰ ਲਾਂਗੇ, ਠੰਡ ਤੇ ਦੂਰ ਕਰੀਏ, ਮਰ ਚਲਿਆ ਕੰਬਣ ਡਏ ਆ, ਜੰਮ ਗਿਆ ਖੂਨ।
ਲਾਏ ਸ਼ਕਤ ਪੁਨ ਲਿਓ ਮੰਗਾਈ,
ਬਥੇਰੀ ਸ਼ਕਤੀਆਂ ਗੋਰਖਨਾਥ ਨੇ ਆਖਿਆ ਮੇਰੇ ਵਿਚ, ਆਪਣੀ ਸ਼ਕਤੀ ਨਾਲ ਮੁੰਦਰਾ ਵੀ ਮੰਗਾ ਲਾਂਗੇ। ਅੱਗ ਤੇ ਤੁਸੀਂ ਮੰਗਾ ਨੀ ਸਕੇ, ਕਈ ਵਾਰ ਦਿਮਾਗ ਬੰਦੇ ਦਾ ਕੰਮ ਨੀ ਕਰਦਾ, ਅੱਗ ਨਹੀਂ ਮੰਗਾ ਸਕੇ ਤੇ ਤੁਸੀਂ ਆਪਣੀਆਂ ਖੜਾਵਾਂ ਤੇ ਮੁੰਦਰਾ ਕਿਵੇਂ ਮੰਗਾ ਲਓਗੇ? ਪਰ ਜਦੋਂ ਬੁੱਧੀ ਨਾ ਕੰਮ ਕਰਦੀ, ਜਦੋਂ ਮਾਨ ਚੜਿਆ ਹੋਵੇ, ਅਹੰਕਾਰ ਚੜਿਆ ਹੋਵੇ, ਤੇ ਫਿਰ ਨਹੀਂ ਚੇਤਨਾ ਕੰਮ ਕਰਦੀ, ਤੇ ਕਹਿੰਦੇ ਫਿਰ ਮੈਂ ਆਪਣੀਆਂ ਖੜਾਵਾਂ ਤੇ ਆਪਣੀ ਮੁੰਦਰਾ ਮੈਂ ਮੰਗਵਾ ਲਾਂਗਾ ਆਪਣੀ ਸ਼ਕਤੀ ਨਾਲ, ਪਰ ਤੂੰ ਇੱਕ ਵਾਰੀ ਅੱਗ ਲਾਇਆ ਦੇ ਕੇ।
ਮੁੰਦਾ ਬਹੁਰ ਖਰਾਬ ਜੋਦੂ,
ਮੁੰਡਾ ਤੇ ਖੜਾਵਾਂ ਬਾਅਦ ਵਿਚ,
ਲੀਨੀ ਪਰਥਰ ਕੇ ਕਰਸੂ,
ਤੇ ਗੁਰਖਨਾਥ ਨੇ ਦੇ ਦਿੱਤੀਆਂ ਤੇ ਪਰਥਰ ਨੇ ਲੈ ਲਿਆ।
ਗੁਰੂ ਅਗਾਰੀ ਧਰਦੀ ਜਬ ਹੀ,
ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅੱਗੇ ਲਿਜਾ ਕੇ ਖੜਾਵਾਂ ਵੀ ਤੇ ਮੁੰਦਰਾ ਰੱਖ ਦਿੱਤੀਆਂ।
ਪਾਵਕ ਲਈ ਹੱਥ ਪੁਨ ਤਬ ਹੀ,
ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਬਲਦੀਆਂ ਬਲਦੀਆਂ ਲੈ ਜਾ ਲੱਕੜਾਂ।
ਸਿੱਧਨ ਆਪਣੇ ਮਦ ਸੋ ਬਾਰੀ,
ਬਲਦੀਆਂ ਲੱਕੜਾਂ ਨੂੰ ਲਿਜਾ ਕੇ ਆਪਣੇ ਜਦੋਂ ਸਾਰਿਆਂ ਸਿੱਧਾਂ ਨੇ ਵਿਚਾਲੇ ਰੱਖ ਕੇ ਲੱਕੜਾਂ ਪਾ ਕੇ ਬਾਲ ਲਈ ਅੱਗ।
ਸਰਦੀ ਤਨ ਕੀ ਸਗਲ ਬਿਦਾਰੀ,
ਅੱਗਾ ਪਿੱਛਾ ਸਾਰਾ ਸਰੀਰ ਸੇਕ ਕੇ ਗਰਮ ਕੀਤਾ, ਠੰਡ ਇੰਨੀ ਮਜਬੂਰ ਕਰ ਦਿੰਦੀ ਹੈ ਨਾ ਬੰਦੇ ਨੂੰ। ਖੇਤ ਵਿਚ ਇੱਕ ਵਾਰੀ ਕੰਮ ਕਰਦਿਆਂ ਕਰਦਿਆਂ ਸਵੇਰੇ ਸਵੇਰੇ ਖਾਦ ਦਾ ਛੱਟਾ ਮੈਂ ਮਾਰਦਾ ਪਿਆ ਸੀ, ਉਦੋਂ ਅਸੀਂ ਬੋਲਦਾਂ ਨਾਲ ਕਣਕ ਬੀਜਦੇ ਹੁੰਦੇ ਸੀ, ਤੇ ਜਿੱਥੇ ਜਿੱਥੇ ਬੋਲਦਾਂ ਦੇ ਪੈਰ ਲੱਗੇ ਸੀ ਉਹ ਜਗ੍ਹਾ ਥੋੜੀ ਨੀਵੀਂ ਹੋਈ ਹੁੰਦੀ ਆ, ਕੋਈ ਸੱਪ ਉੱਥੇ ਬੈਠਾ ਸੀ, ਬੈਠਾ ਸੀ ਤੇ ਬੈਠਾ ਬੈਠਾ ਹੀ ਉਹ ਆਕੜ ਗਿਆ, ਠੰਡ ਇੰਨੀ ਪਈ ਕਿ ਤੁਰਨ ਜੋਗੀ ਸ਼ਕਤੀ ਖੂਨ ਜੰਮ ਗਿਆ, ਹੁਣ ਉਹ ਤੁਰ ਨਹੀਂ ਸਕਦਾ। ਪਿੱਛੇ ਪਿਤਾ ਜੀ ਵੀ ਆ ਰਹੇ ਸੀ ਤੇ ਮੈਂ ਇਹਨਾਂ ਨੂੰ ਆਖਿਆ ਕਿ ਸੱਪ ਆ, ਪਰ ਇਹ ਜਾਂਦਾ ਨਹੀਂ ਹੈ, ਖੜਕਾ ਕੀਤਿਆਂ ਵੀ ਨਹੀਂ ਜਾਂਦਾ। ਡੰਡੇ ਨਾਲ ਹਟਾ ਕੇ ਜਦੋਂ ਪਰੇ ਕੀਤਾ ਤਾਂ ਉੱਥੇ ਵੀ ਉਹ ਗੋਲ ਗੋਲ ਹੀ ਪਿਆ ਸੀ। ਪਿਤਾ ਜੀ ਕਹਿੰਦੇ ਇਹਨੂੰ ਛੇੜਨਾ, ਹੁਣ ਇਹ ਤੁਰਨ ਦੀ ਸ਼ਕਤੀ ਨਹੀਂ, ਇਹਦਾ ਇਹਦਾ ਖੂਨ ਜੰਮ ਗਿਆ ਹੋਇਆ, ਸੂਰਜ ਦੀ ਸੇਕ ਪਏਗਾ ਫਿਰ ਖੂਨ ਪਿਘਲੇਗਾ ਤੇ ਫਿਰ ਤੁਰੇਗਾ, ਇਹਨੂੰ ਹੁਣ ਛੇੜਨ ਦੀ ਲੋੜ ਨਹੀਂ, ਤੂੰ ਡਰਨ ਦੀ ਲੋੜ ਨਹੀਂ, ਤੁਸੀਂ ਆਪਣਾ ਕੰਮ ਕਰੋ। ਇੰਨਾ ਠਰ ਗਏ ਹੋਏ ਸੀ ਕਿ ਉਹਨਾਂ ਦਾ ਸਰੀਰ ਉਸ ਵੇਲੇ ਕੰਮ ਨਹੀਂ ਕਰਦਾ ਸੀ, ਪਰ ਅੱਜ ਗੁਰੂ ਕੋਲੋਂ ਹੁਣ ਇਸ ਮੁੱਲ ਇਸ ਭਾਅ ਅੱਗ ਲੈ ਕੇ ਤੇ ਹੁਣ ਉਹ ਸੇਕ ਕੇ ਸਰੀਰ ਨੂੰ ਥੋੜਾ ਉਹਨਾਂ ਗਰਮ ਕੀਤਾ, ਆਪਣੇ ਆਪਣੀ ਕੀਤੀ ਦਾ ਫਲ ਸੀ ਜਿਹੜੀ ਨੇਰੀ ਉਹਨਾਂ ਨੇ ਦੂਸਰੇ ਨੂੰ ਦੁਖੀ ਕਰਨ ਵਾਸਤੇ ਚਲਾਈ ਸੀ, ਪਰ ਉਹਦਾ ਦੁੱਖ ਆਪਣੇ ਤੇ ਹੀ ਪੈ ਗਿਆ। ਉਹ ਜਿਹੜਾ ਕਿਸੇ ਵਾਸਤੇ ਤੂਆ ਪੜਦਾ ਨਾ, ਕਹਿੰਦੇ ਕਈ ਵਾਰੀ ਫਿਰ ਬਹੁਤੀ ਵਾਰੀ ਤੇ ਆਪਣੇ ਤੇ ਹੀ ਆਉਂਦਾ ਹੈ, ਆਪਣਾ ਕਰਮ ਕਿਸੇ ਦੇ ਤੁਰੰਤ ਆ ਜਾਂਦਾ, ਕਿਸੇ ਦਾ ਥੋੜਾ ਠਹਿਰ ਕੇ ਆਉਂਦਾ, ਆਉਂਦਾ ਆਪਣੇ ਤੇ ਹੀ ਆ। ਤੇ ਉਹ ਰਾਤ ਦੁਖੀ ਵਿਚਾਰੇ ਬਹੁਤ ਹੋਏ, ਹੁਣ ਅੱਗ ਸੇਕ ਕੇ ਥੋੜਾ ਜਿਹਾ ਉਹਨਾਂ ਨੂੰ ਸਕੂਨ ਮਿਲਿਆ, ਸ਼ਾਂਤੀ ਮਿਲੀ, ਸੁਖ ਮਿਲਿਆ।
ਦੋਹਰਾ ਗੋਰਖ ਸ਼ੂਸ਼ਾ ਸ਼ਕਤ ਤੇ ਵੈਸਾ ਹੋਏ ਅਧੀਰ,
ਆਸਰਾ ਨਹੀਂ ਰਿਹਾ, ਸ਼ਕਤੀ ਨਹੀਂ ਰਹੀ, ਸੋਚ ਨਹੀਂ ਕੰਮ ਕਰਦੀ। ਜਦੋਂ ਅੱਗ ਸੇਕ ਲਈ ਤੇ ਫਿਰ ਆਪਣੀ ਸ਼ਕਤੀ ਨੂੰ ਭੇਜਿਆ ਉਧਰ ਤੇ ਆਖਿਆ ਖੋ ਲਿਆ ਖੜਾਵਾਂ ਤੇ ਮੁੰਦਰਾ, ਤੇ ਜਦੋਂ ਉਹ ਨਾ ਆਈਆਂ, ਯਤਨ ਕੀਤਾ ਬਹੁਤ ਵਾਰੀ ਨਾ ਜਦੋਂ ਆਈਆਂ ਤੇ ਗੋਰਖ ਫਿਰ ਖਾਲੀ ਰਹਿ ਗਿਆ, ਫਿਰ ਪਛਤਾਵਾ ਬੜਾ ਮਨ ਵਿੱਚ ਹੋਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸੀ ਮਾਧੋ ਦਾਸ ਦੇ ਮੰਜੇ ਤੇ ਬਾਗ ਵਿੱਚ, ਜਦੋਂ ਉੱਥੇ ਬੈਠੇ ਸੀ ਸੱਚੇ ਪਾਤਸ਼ਾਹ ਤੇ ਜਦੋਂ ਚੇਲਿਆਂ ਨੇ ਜਾ ਕੇ ਦੱਸਿਆ ਨਾ ਸਿੱਖ ਤੇ ਫਲ ਤੋੜ ਤੋੜ ਕੇ ਖਾਈ ਜਾਂਦੇ ਤੇ ਇਹ ਕਹਿੰਦੇ ਤੁਸੀਂ ਕੋਈ ਫਿਕਰ ਨਾ ਕਰੋ, ਆਪਾਂ ਹੁਣੇ ਇਹਨਾਂ ਨੂੰ ਨੱਥ ਪਾ ਲੈਣੀ ਆ। ਆਪਣੇ ਵੀਰ ਭੇਜੇ, ਸ਼ਕਤੀਆਂ ਭੇਜੀਆਂ, ਉਹਨਾਂ ਨੇ ਬਥੇਰਾ ਜ਼ੋਰ ਲਾਇਆ, ਉਹ ਨੇੜੇ ਹੀ ਨਾ ਜਾ ਸਕੀਆਂ, ਪਲੰਗ ਤੱਕ ਤੇ ਕੀ ਜਾਣਾ ਸੀ, ਪਿੱਛੇ ਹੀ ਸੇਕ ਪਵੇ ਤੇ ਪਿੱਛੇ ਹੀ ਉਲਟ ਕੇ ਜਾ ਪੈਣਾ। ਸਿੱਖ ਨੂੰ ਵੀ ਕੁਛ ਨਾ ਕਹਿ ਸਕੀਆ, ਜਿੰਨੇ ਸਿੱਖ ਖਾ ਰਿਹਾ ਸੀ ਨਾ ਫਲ ਤੋੜ ਕੇ, ਕਿਸੇ ਸਿੱਖ ਦਾ ਵਾਲ ਲਵਿੰਗਾ ਕਰ ਸਕੀਆ, ਉਹਦੀਆਂ ਸ਼ਕਤੀਆਂ ਉਹਦੇ ਵੀਰ। ਕਿੰਨੀ ਵਾਰੀ ਆਏ, ਕਿੰਨੇ ਕਿੰਨੇ ਭੇਜੇ, ਇਕੱਠੇ ਇਕੱਠੇ ਕਰਕੇ ਭੇਜੇ, ਜਦੋਂ ਨਾ ਕੋਈ ਚਾਰਾ ਚੱਲਿਆ ਫਿਰ ਮੂੰਹ ਚ ਘਾਹ ਲੈ ਕੇ ਆਇਆ, ਡਰ ਗਿਆ ਬਹੁਤ। ਗੁਰੂ ਦੀ ਸ਼ਕਤੀ ਅੱਗੇ ਕੋਈ ਨਹੀਂ ਅੜਦਾ, ਗੁਰੂ ਦੀ ਵੱਡੀ ਪਾਵਰ ਹੁੰਦੀ ਆ। ਇਹ ਗੋਰਖਨਾਥ ਨੂੰ ਅੱਜ ਪਤਾ ਲੱਗਿਆ ਕਿ ਮੈਂ ਦੇਹ ਤੇ ਬੈਠਾ ਖੜਾਵਾ ਤੇ ਮੁੰਦਰਾ, ਜੇ ਮੈਨੂੰ ਨਾ ਮਿਲੀ ਆ ਤੇ ਹੋ ਸਕਦਾ ਮੇਰੇ ਚੇਲੇ ਹੀ ਮੈਨੂੰ ਇਸੇ ਹੀ ਅੱਗ ਵਿੱਚ ਸਿੱਟ ਕੇ ਕਿਤੇ ਸਾੜ ਹੀ ਨਾ ਦੇਣ, ਐਸਾ ਡਰ ਗਿਆ ਗੋਰਖਨਾਥ ਅੰਦਰੋਂ।
ਚਿੰਤਾ ਸਰਤਾ ਮਹਿ ਬਹਿਓ ਪਾਇਓ ਜਾਏ ਨਾ ਤੀਰ,
ਚਿੰਤਾ ਦੀ ਐਸੀ ਵੱਡੀ ਨਦੀ ਵਿੱਚ ਵਹਿਣ ਲੱਗ ਪਿਆ, ਰੁੜਨ ਲੱਗ ਪਿਆ, ਜਿਹਦਾ ਕੋਈ ਕਿਨਾਰਾ ਨਹੀਂ ਦਿਸਦਾ ਪਿਆ ਕਿ ਕਿੱਦਾਂ ਮੇਰਾ ਹੁਣ ਬਚਾਅ ਹੋਏਗਾ।
ਚੋਪਈ ਆਪਣੇ ਗੁਰ ਕੀ ਦਸ਼ਾ ਨਿਹਾਰੀ।
ਇੱਕ ਚੇਲੇ ਇੱਕ ਨਾਥ ਨੇ ਜਦੋਂ ਗੋਰਖਨਾਥ ਦੀ ਇਹ ਹਾਲਤ ਵੇਖੀ,
ਭੰਗਰ ਆਇਓ ਕਰ ਸੁਪਾਰੀ,
ਭੰਗਰ ਨਾਥ ਬੜੇ ਗੁੱਸੇ ਵਿੱਚ ਆਇਆ।
ਲਾਏ ਸ਼ਕਤ ਕੋ ਚਾਹਤ ਸੋਈ,
ਬਹੁਤ ਸ਼ਕਤੀ ਉਹਨੇ ਸੱਚੇ ਪਾਤਸ਼ਾਹ ਵਾਲੇ ਪਾਸੇ ਦੌੜਾਈ, ਜੋਰ ਯਤਨ ਕੀਤਾ।
ਮੁੰਦਾ ਲਿਓ ਖਰਾਉ ਦੋਈ,
ਮੁੰਦਰਾ ਵੀ ਮੈਂ ਲੈ ਲਵਾਂ ਤੇ ਖੜਾਵਾਂ ਵੀ ਲੈ ਲਾਂ।
ਸ਼ਕਤ ਨਾ ਚੱਲੀ ਸਕਲ ਵਿਦਹਾਰਿਓ,
ਹਰ ਤਰ੍ਹਾਂ ਕੇ ਹਾਰ ਗਿਆ, ਜ਼ੋਰ ਲਾ ਲਾ ਕੇ ਉਹਦੀ ਕੋਈ ਸ਼ਕਤੀ ਗੁਰੂ ਨਾਨਕ ਤੇ ਕੰਮ ਨਹੀਂ ਕਰਦੀ ਪਈ।
ਗੁਰ ਤਿਗ ਬੈਠਿਓ ਬੈਨ ਉਚਾਰਿਓ,
ਹਾਰ ਕੇ ਗੁਰੂ ਦੇ ਕੋਲ ਚਲ ਗਿਆ ਸੱਚੇ ਪਾਤਸ਼ਾਹ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਚਲ ਗਿਆ ਤੇ ਜਾ ਕੇ ਲੱਗਿਆ ਕਹਿਣ,
ਮਮ ਤੂੰ ਬਾਪੈ ਸੋ ਭਰ ਦੀਜੈ।
ਕਹਿੰਦਾ ਜੀ ਬਹੁਤ ਭੁੱਖ ਲੱਗੀ ਹੈ, ਬਹੁਤ ਪਿਆਸ ਲੱਗਿਆ, ਮੇਰਾ ਦੁੱਧ ਨਾ ਤੁੰਬਾ ਭਰ ਦੋ।
ਅਭੀ ਤੂਰਨ ਬਿਲਮ ਨਾ ਕੀਜੈ,
ਛੇਤੀ ਭਰ ਦੋ, ਬੜੀ ਕਾਲ ਪੈਣ ਦੀ, ਕੁਛ ਨੀ ਖਾਧਾ ਕਈਆਂ ਦਿਨਾਂ ਤੋਂ।
ਸ਼੍ਰੀ ਨਾਨਕ ਤਬਲੇ ਨਿਜ ਹੱਥ,
ਸੱਚੇ ਪਾਤਸ਼ਾਹ ਇਹ ਹੁਣ ਸੇਵਾ ਦਾ ਮੌਕਾ ਸੀ। ਸੇਵਾ ਨਿੰਦਕ ਦੀ ਵੀ ਕਰਨ ਦਾ ਫਲ ਹੈ, ਦੁਸ਼ਮਣ ਦੀ ਵੀ ਕਰਨ ਦਾ ਫਲ ਹੈ, ਹਰ ਕਿਸੇ ਦੀ ਸੇਵਾ ਦਾ ਫਲ ਹੈ। ਤੇ ਸੱਚੇ ਪਾਤਸ਼ਾਹ ਲੈ ਕੇ ਉਹਦਾ ਤੁੰਬਾ ਤੇ ਖੂਹ ਤੇ ਜਾ ਕੇ, ਜਦੋਂ ਖੂਹ ਦੇ ਪਾਣੀ ਵਿਚੋਂ ਭਰਿਆ, ਜਦੋਂ ਤੁੰਬਾ ਬਾਹਰ ਤੇ ਉਹ ਦੁੱਧ ਦਾ ਭਰਿਆ ਹੋਇਆ ਸੀ।
ਭਰਿਓ ਕੂਪ ਤੇ ਦੁੱਧ ਹੈ ਸਾਥਾ,
ਖੂਹ ਚ ਹੈ ਤੇ ਪਾਣੀ ਸੀ, ਪਰ ਜਦੋਂ ਤੁੰਬਾ ਵਿਚੋਂ ਭਰ ਕੇ ਨਿਕਲਿਆ ਤੇ ਉਹ ਦੁੱਧ ਨਾ ਭਰਿਆ ਸੀ, ਦੁੱਧ ਹੀ ਇਹਨੇ ਮੰਗਿਆ ਸੀ।
ਸੋ ਲੈ ਕੇ ਸਿੱਧਨ